भारत सम्मान महाभारत मचायो ता खायो मात हारनी आहार जे तो खाएगो मंदर से मोकन गैंदन की गर्जन तुंसा की तुंकार तरा शीशक लाएगो ऐसो की नो समय अमर लोक सुनियत तेरो ही बकान खान पान तो बुलाएगो मार के मदान हरी डारे गुरु गोविंद के काल कला फेर को काले सुहाएगो।
वाहे गुरु जी का खालसा
वाहे गुरु जी की फतेह।
परम सत्कार योग सम्मान योग गुरु का खास रूप गुरु खालसा सात संगत सतगुरु गरीब नवाज पतत पावन भगत वत्सल कृपा निदान धन धन श्री गुरु ग्रंथ साहिब जी महाराज जी दे पवित्र पावन चरणा कमलां च सजे हुए दवाना च हाजरियां भर के सतगुरां दी अमृत बाणी दा कीर्तन आप जी ने सरवण कीता है। उपरंत सतगुरां दे इतिहास दी चल रही लड़ीवार कथा सरवण करन लई गुरु चरणा विच तत्पर हो के सावधान हो के जुड़ बैठे हो। कलगीधर पातशाह जी महाराज जी दे 52 कवि उन्हां विचों कुछ कवियां दे उचारण कीते हुए कवित ते सवैये जो महाकवि कविराज भाई संतोख सिंह जी नूं प्राप्त होए ने ਉਹ ਕਵਿਤ ਔਰ ਸਵਈਏ ਭਾਈ ਸਾਹਿਬ ਜੀ ਨੇ ਇੱਥੇ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖੇ ਹਨ ਜਿਨ੍ਹਾਂ ਕਵਿਤਾ ਦੇ ਨਾਲ ਭਾਈ ਸਾਹਿਬ ਜੀ ਦੀ ਆਪਣੀ ਕਵਿਤਾ ਵੀ ਕਈ ਵਾਰੀ ਉਭਰਦੀ ਹੈ ਔਰ ਆਪ ਵੀ ਬੜੇ ਬੜੇ ਸੋਹਣੇ ਛੰਦ ਬਣਾ ਕੇ ਭਾਈ ਸੰਤੋਖ ਸਿੰਘ ਜੀ ਵੀ ਗੁਰੂ ਕਲਗੀਧਰ ਦੀ ਸਿਫਤ ਗਾਇਨ ਕਰਦੇ ਹਨ। ਇਹ 10ਵੇਂ ਪਾਤਸ਼ਾਹ ਦੀ ਵਡਿਆਈ ਗਾਇਨ ਹੋ ਰਹੀ ਹੈ। ਗੁਰ ਕੀਰਤ ਕੋ ਅਪਰੋਖ ਕਰੇ ਸ਼ਾਸਤਰਾਂ ਦਾ ਵੀ ਇਹ ਕਥਨ ਹੈ ਕਿ ਆਪਣੇ ਗੁਰੂ ਦੀ ਉਪਮਾ ਗੁਰੂ ਦੀ ਵਡਿਆਈ ਗੁਰੂ ਦੇ ਸਾਹਮਣੇ ਬੈਠ ਕੇ ਕਰੇ। ਹਰ ਇੱਕ ਸਿੱਖ ਦਾ ਇਹ ਕਰਤੱਵ ਹੈ ਕਿ ਜਦੋਂ ਆਪਣੇ ਗੁਰੂ ਦੀ ਉਪਮਾ ਕਰਨੀ ਹੈ ਗੁਰੂ ਦੀ ਵਡਿਆਈ ਕਰਨੀ ਹੈ ਤਾਂ ਗੁਰੂ ਦੇ ਸਨਮੁਖ ਬੈਠ ਕੇ ਕਰੇ। ਤੋ ਸਤਿਗੁਰਾਂ ਦੇ ਸਨਮੁਖ ਬੈਠ ਕੇ ਗੁਰਦੇਵ ਦੀ ਵਡਿਆਈ ਆਪਾਂ ਸਰਵਣ ਕਰ ਰਹੇ ਹਾਂ। ਕੱਲ ਦੇ ਪ੍ਰਸੰਗ ਵਿੱਚ ਪਿਛਲੇ ਪ੍ਰਸੰਗ ਵਿੱਚ ਜੋ ਵੱਖੋ ਵੱਖਰੇ ਵਿਦਵਾਨਾਂ ਵੱਲੋਂ ਕਵੀ ਹੰਸ ਰਾਮ ਜੀ ਵੱਲੋਂ ਮਹਾਰਾਜ ਜੀ ਦੀ ਕੀਰਤੀ ਗਾਈ ਗਈ ਹੈ ਸਤਿਗੁਰੂ ਜੀ ਦੇ ਸਰੂਪ ਦਾ ਵਰਣਨ ਕੀਤਾ ਹੈ ਜਿਸ ਵਕਤ ਮਹਾਰਾਜ ਜੀ ਸ਼ਿਕਾਰ ਖੇਡਣ ਲਈ ਚੜ੍ਹਦੇ ਨੇ ਤੇ ਉਸ ਵਕਤ ਸ਼ਿਕਾਰ ਦਾ ਵਰਣਨ ਕੀਤਾ ਹੈ ਔਰ ਜਦੋਂ ਸਤਿਗੁਰੂ ਜੀ ਦਾਨ ਦਿੰਦੇ ਹਨ ਇੱਕ ਕਵੀ ਸੁਦਾਮਾ ਹੈ ਸਤਿਗੁਰਾਂ ਦੇ ਕਵੀਆਂ ਚੋਂ ਸੁਦਾਮੇ ਕਵੀ ਨੇ ਸਤਿਗੁਰਾਂ ਦੇ ਦਾਨ ਦਾ ਵਰਣਨ ਕੀਤਾ ਹੈ ਕਿ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਿਤਨੇ ਵੱਡੇ ਦਾਨੀ ਹਨ। ਹੁਣ ਸਤਿਗੁਰਾਂ ਦੇ ਜੰਗ ਦਾ ਵਰਣਨ ਹੋ ਰਿਹਾ ਕਿ 10ਵੇਂ ਪਾਤਸ਼ਾਹ ਜਦੋਂ ਜੰਗ ਕਰਦੇ ਨੇ ਮੈਦਾਨੇ ਜੰਗ ਦੇ ਵਿੱਚ ਜਿਸ ਵੇਲੇ ਜੰਗ ਲੜਦੇ ਨੇ ਉਸ ਵੇਲੇ ਦਾ ਕੁਝ ਸਰੂਪ ਭਾਈ ਸਾਹਿਬ ਦੇ ਇੱਥੇ ਕਵੀ ਹੰਸ ਰਾਮ ਜੀ ਵਰਣਨ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਵਡਿਆਈ ਵਿੱਚ ਜੁੜੀਏ ਤੇ 10ਵੇਂ ਪਾਤਸ਼ਾਹ ਦੀਆਂ ਸਿਫਤਾਂ ਨੇ ਜਿੰਨੀਆਂ ਕਰ ਲਈਏ ਓਨੀਆਂ ਹੀ ਥੋੜੀਆਂ ਨੇ। ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀਂ ਲਹੀਐ। ਇੱਕ ਜ਼ੁਬਾਨ ਨਾਲ ਕਥਨ ਤਾਂ ਨਹੀਂ ਹੋ ਸਕਦੀਆਂ ਪਰ ਆਪਣੇ ਵੱਡੇ ਸਾਹਿਬ ਦੀਆਂ ਵਡਿਆਈਆਂ ਕਥਨ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਆਓ ਕਲਗੀਆਂ ਵਾਲੇ ਪਾਤਸ਼ਾਹ ਦੀ ਸਿਫਤਾਂ ਵਿੱਚ ਜੁੜੀਏ 10ਵੇਂ ਪਾਤਸ਼ਾਹ ਦੀਆਂ ਜੋ ਵਡਿਆਈਆਂ ਉਹਨਾਂ ਦੇ ਕਵੀਆਂ ਨੇ ਗਾਇਨ ਕੀਤੀਆਂ ਨੇ ਅੱਖਾਂ ਨਾਲ ਵੇਖ ਕੇ ਉਹ ਵਡਿਆਈਆਂ ਸਰਵਣ ਕਰੀਏ। ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ ਕਵਿਤ ਭਾਰਤ ਸਮਾਨ ਮਹਾਭਾਰਤ ਮਚਾਇਓ ਤਾਂ।
ਸਤਿਗੁਰੂ ਜੀ ਨੇ ਪਾਰਥ ਦੇ ਸਮਾਨ, ਪਾਰਥ ਕਹਿੰਦੇ ਨੇ ਅਰਜਨ ਨੂੰ, ਇਹ ਕੇਵਲ ਉਦਾਹਰਣ ਮਾਤਰ ਉਦਾਹਰਣ ਲਈ ਜਾ ਰਹੀ, ਲੇਕਿਨ ਅਰਜਨ ਸਤਿਗੁਰਾਂ ਦੀ ਜੰਗ ਦੇ ਮੈਦਾਨ ਚ ਕੀ ਬਰਾਬਰੀ ਕਰੇਗਾ। ਉਦਾਹਰਣ ਦਾ ਕੇਵਲ ਇਕ ਪੱਖ ਹੀ ਲਿਆ ਜਾਂਦਾ, ਸਾਰੇ ਪੱਖ ਨਹੀਂ ਲਏ ਜਾ ਸਕਦੇ। ਮਹਾਭਾਰਤ ਦਾ ਜਿਹੜਾ ਜੰਗ ਹੋਇਆ ਕੁਰੂਕਸ਼ੇਤਰ ਦੀ ਧਰਤੀ ਤੇ, ਉਸ ਜੰਗ ਦੇ ਵਿਚ ਸਭ ਤੋਂ ਵੱਡਾ ਜਿਹੜਾ ਮੁੱਖ ਸੂਰਮਾ ਸੀ ਉਹ ਅਰਜਨ ਸੀ। ਕਹਿੰਦੇ ਜਿਵੇਂ ਅਰਜਨ ਨੇ ਮਹਾਭਾਰਤ ਦੇ ਜੰਗ ਦੇ ਵਿਚ ਬੜਾ ਖੂਬ ਜੰਗ ਮਚਾਇਆ, ਉਸੇ ਪਾਰਥ ਦੇ ਸਮਾਨ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਨੇ ਜੰਗ ਦੇ ਮੈਦਾਨ ਦੇ ਵਿਚ ਜੰਗ ਮਚਾਇਆ ਹੈ।
ਖਾਇਓ ਮਾਸਹਾਰਨੀ ਆਰ ਜੇ ਤੂੰ ਖਾਏਗੋ।
ਜਿਹੜੇ ਮਾਸਾਹਾਰੀ ਜਾਨਵਰ ਨੇ, ਪੰਛੀ ਨੇ, ਉਹਨਾਂ ਮਾਸਾਹਾਰੀ ਜਾਨਵਰਾਂ ਨੇ ਜੰਗ ਦੇ ਮੈਦਾਨ ਵਿਚ ਸੂਰਮਿਆਂ, ਘੋੜਿਆਂ ਤੇ ਹਾਥੀਆਂ ਦਾ ਮਾਸ ਖਾਧਾ, ਰੱਜ ਰੱਜ ਕੇ ਖਾਧਾ, ਜਿੰਨਾ ਕੁ ਉਹਨਾਂ ਕੋਲੋਂ ਖਾਇਆ ਜਾ ਸਕਿਆ, ਜਿੰਨਾ ਕੁ ਖਾਧਾ ਗਿਆ ਉਹਨਾਂ ਮਾਸਾਹਾਰੀ ਜਾਨਵਰਾਂ ਨੇ ਮਾਸ ਰੱਜ ਰੱਜ ਕੇ ਖਾਧਾ ਹੈ।
ਮੰਦਰ ਤੇ ਮੁਕਲ ਕਹਿੰਦੇ ਕੀ ਗਰਜਨ,
ਬੜੇ ਵੱਡੇ ਮਹਿਲ ਸਨ ਦੁਸ਼ਮਣਾਂ ਦੇ, ਮੰਦਰਾਚਲ ਪਰਬਤ ਵਰਗੇ ਉੱਚੇ ਉੱਚੇ ਮਹਿਲ, ਜਿਨ੍ਹਾਂ ਦੇ ਵਿਚ ਜਦੋਂ ਗਯੰਦਨ ਕਹਿੰਦੇ ਨੇ ਹਾਥੀਆਂ ਨੂੰ, ਜਦੋਂ ਹਾਥੀਆਂ ਦੀ ਗਰਜ ਪਹੁੰਚੀ, ਜਦੋਂ ਉਹਨਾਂ ਪਹਾੜੀ ਰਾਜਿਆਂ ਦੇ ਮਹਿਲਾਂ ਵਿਚ ਹਾਥੀਆਂ ਦੀ ਗਰਜ ਪਹੁੰਚੀ,
ਧੌਂਸਾ ਕੀ ਤੂੰ ਘਰ ਤਰਾ ਸੀ ਲਾਏਗੋ।
ਔਰ ਜਦੋਂ ਸਤਿਗੁਰਾਂ ਦੇ ਧੌਂਸੇ ਦੀ ਨਗਾਰੇ ਦੀ, ਰਣਜੀਤ ਨਗਾਰੇ ਦੀ ਆਵਾਜ਼ ਉਹਨਾਂ ਮਹਿਲਾਂ ਤਾਈਂ ਪਹੁੰਚੀ, ਤੇ ਉਸ ਵੇਲੇ ਆਪਣੇ ਸਿਰ ਕੱਢ ਕੱਢ ਕੇ ਬਾਹਰ ਨੂੰ ਵੇਖਦੇ ਨੇ, ਬਾਹਰ ਆ ਕੇ ਮਹਿਲਾਂ ਚੋਂ ਵੇਖਦੇ ਨੇ ਕੀ ਹੋ ਗਿਆ, ਅਚਾਨਕ ਕੀ ਹੋ ਗਿਆ, ਇਸ ਤਰ੍ਹਾਂ ਡਰ ਕੇ ਆਪਣੇ ਸਿਰ ਹਿਲਾਉਂਦੇ ਹਨ।
ਐਸੋ ਕਿਨੋ ਸਮਰ ਅਮਰ ਲੋਕ ਸੁਨੀਅਤ।
ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਇਹੋ ਜਿਹਾ ਸਮਰ ਕੀਤਾ, ਸਮਰ ਕਹਿੰਦੇ ਨੇ ਜੰਗ ਨੂੰ, ਇਹੋ ਜਿਹਾ ਜੰਗ ਲੜਿਆ ਮਹਾਰਾਜ ਦਸਵੇਂ ਪਾਤਸ਼ਾਹ ਨੇ, ਇਹੋ ਜਿਹਾ ਜੰਗ ਕੀਤਾ ਕਿ ਕਲਗੀਧਰ ਪਾਤਸ਼ਾਹ ਦੇ ਜੰਗ ਦੀ ਖਬਰ ਦੇਵਪੁਰੀ ਤੱਕ, ਸਵਰਗ ਲੋਕ ਤੱਕ ਪਹੁੰਚ ਗਈ ਹੈ, ਸਵਰਗਾਂ ਤੱਕ, ਦੇਵਪੁਰੀਆਂ ਤੱਕ ਮਹਾਰਾਜ ਜੀ ਦੇ ਕੀਤੇ ਜੰਗ ਦੀਆਂ ਖਬਰਾਂ ਪਹੁੰਚੀਆਂ ਹਨ।
ਤੇਰੋਈ ਬਖਾਨ ਖਾਨ ਪਾਨ ਤੋਂ ਭੁਲਾਏਗੋ।
ਕਲਗੀਧਰ ਪਾਤਸ਼ਾਹ, ਉੱਥੇ ਸਵਰਗਪੁਰੀ ਵਿਚ ਵੀ ਜਿਹੜੇ ਦੇਵਤੇ ਨੇ ਉਹ ਤੁਹਾਡੇ ਕੀਤੇ ਜੰਗ ਦੀ ਗੱਲ ਕਰ ਰਹੇ ਨੇ, ਉਹ ਵੀ ਆਪਸ ਵਿਚ ਗੱਲਾਂ ਕਰ ਰਹੇ ਨੇ ਤੁਹਾਡੇ ਕੀਤੇ ਜੰਗ ਦੀਆਂ, ਔਰ ਉਹਨਾਂ ਨੂੰ ਆਪਣਾ ਖਾਣਾ ਪਾਣਾ ਵੀ ਭੁੱਲਿਆ ਹੋਇਆ, ਕਿਉਂਕਿ ਉਹ ਜੰਗ ਦੀ ਹੈਰਾਨੀ ਦੇ ਨਾਲ ਤੁਹਾਡੇ ਹੀ ਕੀਤੇ ਹੋਏ ਜੰਗ ਦੀਆਂ ਗੱਲਾਂ ਕਰ ਰਹੇ ਨੇ, ਜਿਨ੍ਹਾਂ ਗੱਲਾਂ ਕਰਨੇ ਕਰਕੇ, ਜੰਗ ਦੇ ਜ਼ਿਕਰ ਕਰਨੇ ਕਰਕੇ ਉਹਨਾਂ ਨੂੰ ਆਪਣਾ ਖਾਣਾ ਪਾਣਾ ਵੀ ਭੁੱਲਿਆ ਹੋਇਆ।
ਮਾਰ ਕੇ ਮੈਦਾਨ ਅਰੀ ਡਾਰੇ ਗੁਰੂ ਗੋਬਿੰਦ ਕੇ।
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੰਗ ਦੇ ਮੈਦਾਨ ਵਿਚ ਬਹੁਤ ਸਾਰੇ ਦੁਸ਼ਮਣਾਂ ਨੂੰ ਮਾਰ ਕੇ ਧਰਤੀ ਦੇ ਉੱਤੇ ਲਟਾ ਦਿੱਤਾ, ਵਿਛਾ ਦਿੱਤਾ ਹੈ।
ਕਾਲ ਕੱਲਾ ਫੇਰੇ ਕੋ ਕਾਲੇ ਤੋਂ ਆਏਗੋ।
ਕਹਿੰਦੇ ਹੁਣ ਤਾਂ ਕੋਈ ਕਾਲ ਦੇ ਪ੍ਰੇਰੇ ਹੋਏ ਲੇਟੇ ਨੇ, ਹੁਣ ਤਾਂ ਕਿਤੇ ਕਾਲ ਦਾ ਹੀ ਚੱਕਰ ਫਿਰੇ, ਤੇ ਕਾਲ ਇਹਨਾਂ ਨੂੰ ਦੁਬਾਰਾ ਸੁਰਜੀਤ ਕਰੇ ਤਾਂ ਕਰੇ, ਨਹੀਂ ਤਾਂ ਹੁਣ ਇਹ ਮੁੜ ਕੇ ਜਿਉਂਦੇ ਨਹੀਂ ਹੋ ਸਕਦੇ, ਜਿਹੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੰਗ ਦੇ ਮੈਦਾਨ ਵਿਚ ਮਾਰ ਮੁਕਾਏ ਹਨ।
ਮਹਾਬਾਓ ਵੀਰ ਗੁਰੂ ਗੋਬਿੰਦ ਤਿਹਾਰੋ ਤਰਾਸ।
ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤੁਸੀਂ ਮਹਾਨ ਬਾਹਾਂ ਦੇ ਧਾਰਨੀ ਹੋ, ਵਿਸ਼ਾਲ ਬਾਹੂ ਬਲ ਦੇ ਧਾਰਨੀ ਹੋ, ਮਹਾਨ ਵੀਰ ਯੋਧੇ ਹੋ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡਾ ਤਰਾਸ ਪਾ ਕੇ, ਤੁਹਾਡਾ ਡਰ ਪ੍ਰਾਪਤ ਕਰਕੇ,
ਕਿਸੇ ਨਾ ਬਨ ਬਨ ਵਿਚਰਤ।
ਦੁਸ਼ਮਣਾਂ ਦੀਆਂ ਫੌਜਾਂ ਨੇ ਉਹ ਜੰਗਲਾਂ ਵਿਚ ਜਾ ਕੇ ਲੁਕਦੀਆਂ ਫਿਰਦੀਆਂ ਨੇ, ਅਸੀਂ ਨੀ ਜਾਣਾ ਗੁਰੂ ਜੀ ਨਾਲ ਲੜਨ ਵਾਸਤੇ, ਉਹ ਡਰ ਕੇ ਲੁਕਦੇ ਫਿਰਦੇ ਨੇ, ਦੁਸ਼ਮਣ ਦੀ ਫੌਜ ਨੂੰ ਇੰਨਾ ਤਰਾਸ ਹੈ। ਹੇ ਗੁਰੂ ਗੋਬਿੰਦ ਸਿੰਘ ਸਾਹਿਬ, ਤੁਹਾਡੀਆਂ ਵਿਸ਼ਾਲ ਬਾਹਾਂ ਦਾ ਬਲ ਵੇਖ ਕੇ, ਤੁਹਾਡੀ ਸੂਰਵੀਰਤਾ ਨੂੰ ਵੇਖ ਕੇ, ਦੁਸ਼ਮਣਾਂ ਦੀਆਂ ਫੌਜਾਂ ਅੰਦਰ ਇੰਨਾ ਤਰਾਸ ਤੇ ਡਰ ਹੈ ਕਿ ਉਹ ਡਰ ਦੇ ਨਾਲ ਲੁਕਦੇ ਫਿਰਦੇ ਨੇ, ਜੰਗਲਾਂ ਵਿਚ ਜਾ ਕੇ ਲੁਕਦੇ ਛਿਪਦੇ ਫਿਰਦੇ ਨੇ।
ਕਰਵਾਰ ਕਾਡ ਕੱਢ ਕੇ ਦੁਰਜਨ ਦਲ।
ਮਹਾਰਾਜ ਜੀ ਆਪ ਜੀ ਨੇ ਕਰਵਾਰ ਹੱਥ ਵਿਚ ਧਾਰਨ ਕਰਕੇ, ਤੇਗ ਧਾਰਨ ਕਰਕੇ ਦੁਰਜਨਾ ਦੇ ਦਲਾਂ ਨੂੰ ਕੱਟ ਕੱਟ ਕੇ ਜੰਗ ਦੇ ਮੈਦਾਨ ਵਿਚ ਸੁੱਟ ਦਿੱਤਾ ਹੈ।
ਜੋਗ ਜੁਰੇ ਜੋਗਨ ਜਮਾਤ ਬੇਰਤ।
ਜਦੋਂ ਜੰਗ ਦੇ ਮੈਦਾਨ ਦੇ ਵਿਚ ਆਪ ਜੀ ਦੀ ਤੇਗ ਚੱਲੀ, ਵੈਰੀਆਂ ਨੂੰ ਆਪ ਜੀ ਨੇ ਕੱਟ ਕੱਟ ਕੇ ਜੰਗ ਦੇ ਮੈਦਾਨ ਚ ਸੁੱਟਿਆ, ਤੇ ਉਸ ਵੇਲੇ 64 ਜੋਗਣੀਆਂ ਦੇ ਜੋੜ ਜੁੜ ਗਏ ਔਰ ਆ ਕੇ ਖੱਪਰ ਭਰ ਭਰ ਕੇ ਲਹੂ ਦੇ ਪੀਣ ਲੱਗੀਆਂ। ਉਹਨਾਂ ਦੀ ਜਮਾਤ ਜਿਹੜੀ 64 ਜੋਗਣੀਆਂ ਦੀ, ਉਹ ਜੰਗ ਦੇ ਮੈਦਾਨ ਵਿਚ ਬਿਹਰਨ ਲੱਗੀ।
ਸੈਥਨ ਹਨੇਰਿਪ ਹੱਥ ਨੇ ਘਾਇਲ ਤੇ।
ਮਹਾਰਾਜ ਆਪ ਜੀ ਦੀਆਂ ਫੌਜਾਂ ਨੇ ਜਦੋਂ ਆਪਣੀਆਂ ਸੈਥੀਆਂ ਦੇ ਨਾਲ, ਆਪਣੀਆਂ ਬਰਛੀਆਂ ਦੇ ਨਾਲ ਦੁਸ਼ਮਣਾਂ ਦੇ ਸਰੀਰਾਂ ਨੂੰ ਬਿੰਨਿਆ, ਦੁਸ਼ਮਣਾਂ ਦੇ ਸਰੀਰਾਂ ਨੂੰ ਪਰੋਇਆ,
ਕੁਦਰਤ ਹਰ ਐਸੀ ਬਈ ਆਸਨਾ ਨਰਤ ਹੈ,
ਸਰੀਰ ਵਿਚੋਂ ਖੂਨ ਦੀਆਂ ਧਾਰਾਵਾਂ ਇਸ ਤਰ੍ਹਾਂ ਵਹਿ ਟੁਰੀਆਂ ਕਿ ਉਹਨਾਂ ਦੇ ਜੀਵਨ ਦੀ ਆਸ ਨਹੀਂ ਰਹੀ। ਜਿਨ੍ਹਾਂ ਜਿਨ੍ਹਾਂ ਵੈਰੀਆਂ ਦੀਆਂ ਛਾਤੀਆਂ ਚ ਤੁਹਾਡੇ ਸੂਰਮਿਆਂ ਨੇ ਬਰਛੀਆਂ ਗੱਡ ਦਿੱਤੀਆਂ, ਬਰਛੀਆਂ ਮਾਰ ਕੇ ਜਿਨ੍ਹਾਂ ਦੁਸ਼ਮਣਾਂ ਦੀਆਂ ਛਾਤੀਆਂ ਪਰੋ ਦਿੱਤੀਆਂ, ਉਹਨਾਂ ਵਿਚੋਂ ਖੂਨ ਦੀਆਂ ਤਤੀਰੀਆਂ ਵਹਿ ਟੁਰੀਆਂ, ਉਹਨਾਂ ਅੰਦਰ ਮੁੜ ਕੇ ਜੀਵਨ ਦੀ ਆਸ ਨਹੀਂ ਰਹੀ, ਤੇ ਉਹ ਤਤੀਰੀਆਂ ਇਸ ਤਰ੍ਹਾਂ ਪੱਕ ਪੱਕ ਕਰਕੇ ਬਾਹਰ ਨੂੰ ਖੂਨ ਦੀਆਂ ਵਗਦੀਆਂ ਹਨ।
ਆਗ ਲਾਗੇ ਧੂਮ ਪਏ ਕਰਨ ਆਕਾਰ ਸਮ।
ਮਾਨੋ ਜਿਵੇਂ ਕਿਸੇ ਬੰਦ ਕਮਰੇ ਵਿਚ ਅੱਗ ਲੱਗ ਗਈ ਹੋਵੇ ਤੇ ਉਸ ਬੰਦ ਕਮਰੇ ਵਿਚ ਧੂੰਆਂ ਭਰ ਜਾਂਦਾ, ਤੇ ਜਿੱਥੋਂ ਕਿਤੇ ਖਾਲੀ ਜਗ੍ਹਾ ਹੁੰਦੀ ਹੈ, ਚਰੋਖੇ ਹੁੰਦੇ ਨੇ ਜਾਂ ਕੋਈ ਬਾਰੀ ਹੁੰਦੀ ਹੈ, ਧੂੰਆਂ ਉਹਦੇ ਵਿਚੋਂ ਪੱਕ ਪੱਕ ਕਰਕੇ ਬਾਹਰ ਨੂੰ ਨਿਕਲਦਾ ਹੈ।
ਮਾਨੋ ਚਰੋਖਣ ਚਰੱਪਣ ਕਰਤ ਹੈ।
ਮਾਨੋ ਉਹਨਾਂ ਚਰੱਪਾਂ ਦੇ ਵਿਚੋਂ, ਚਰੋਖਿਆਂ ਦੇ ਵਿਚੋਂ ਜਿਵੇਂ ਧੂੰਆਂ ਬਾਹਰ ਨੂੰ ਨਿਕਲਦਾ ਨਾ ਕੱਪ ਕੱਪ ਕਰਕੇ, ਕਹਿੰਦੇ ਏਦਾਂ ਉਹਨਾਂ ਦੁਸ਼ਮਣਾਂ ਦੇ ਸਰੀਰਾਂ ਦੇ ਵਿਚੋਂ ਲਹੂ ਦੀਆਂ ਤਤੀਰੀਆਂ ਪੱਕ ਪੱਕ ਕਰਕੇ ਬਾਹਰ ਨੂੰ ਨਿਕਲਦੀਆਂ ਨੇ, ਏਦਾਂ ਫੁਆਰੇ ਉਹਨਾਂ ਦੇ ਸਰੀਰ ਦੇ ਵਿਚੋਂ ਲਹੂ ਦੇ ਛੁੱਟ ਕੇ ਬਾਹਰ ਨੂੰ ਵਹਿੰਦੇ ਹਨ।
ਦੇਸ਼ 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 ਦੇ ਸ਼ੇਸ਼ ਦਿਗ ਪਾਲ ਕੇਤੇ।
ਦੇਸ਼ਾਂ ਦਿਸ਼ਾਵਾਂ ਦੇ ਜਿਹੜੇ ਦਿਗ ਪਾਲ ਹਨ ਤੇ ਦੇਸ਼ਾਂ ਦੇਸ਼ਾਂ ਦੇ ਜਿਹੜੇ ਵੱਡੇ ਵੱਡੇ ਰਾਜੇ ਹਨ।
ਆਜ ਕਰੇ ਕਾਲ ਕੇਤੇ ਗੁਨੇ ਗਹਿਤ
ਉਹਨਾਂ ਵਿਚੋਂ ਕਿੰਨੇ ਹੀ ਰਾਜੇ ਜਿਹੜੇ ਅੱਜ ਦੇ ਸਮੇਂ ਕਿੰਨੇ ਹੀ ਆਪ ਜੀ ਦੇ ਗੁਣਾਂ ਨੂੰ ਗ੍ਰਹਿਣ ਕਰਦੇ ਨੇ, ਅਥਵਾ ਕਿੰਨੇ ਅੱਜ ਗ੍ਰਹਿਣ ਕਰਦੇ ਨੇ ਔਰ ਕਿੰਨੇ ਹੀ ਕੱਲ ਨੂੰ ਗ੍ਰਹਿਣ ਕਰਨਗੇ।
ਪ੍ਰਬਲ ਪ੍ਰਤਾਪੀ ਪਾਤਸ਼ਾਹ ਸਾਚੇ ਸੁਨੀਅਤ।
ਪ੍ਰਬਲ ਪ੍ਰਤਾਪੀ ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਸੱਚੇ ਪਾਤਸ਼ਾਹ ਕਰਕੇ ਸੁਣੇ ਜਾਂਦੇ ਹੋ।
ਤੇਰੋ ਸਿਰ ਭਾਰ ਭੂਕੇ ਸਾਰਦਾ ਕਹਤੇ ਹੈ।
ਸਾਰਦਾ ਕਵੀ ਗੁਰੂ ਕਲਗੀਧਰ ਦਾ ਕਵੀ ਹੈ ਸ਼ਾਰਦਾ। ਸ਼ਾਰਦਾ ਕਵੀ ਕਹਿੰਦਾ ਮਹਾਰਾਜ ਇਹ ਧਰਤੀ ਦਾ ਜਿਹੜਾ ਭਾਰ ਹੈ ਤੁਹਾਡੇ ਸਿਰ ਤੇ ਹੈ, ਯਾਨੀ ਕਿ ਇਹ ਧਰਤੀ ਤੁਹਾਡੇ ਆਸਰੇ ਤੇ ਟਿੱਕੀ ਹੋਈ ਹੈ ਦਸਵੇਂ ਪਾਤਸ਼ਾਹ। ਕਈ ਪੁੱਛਦੇ ਨੇ ਨਾ, ਕਹਿੰਦਾ ਜੀ ਇਹ ਧਰਤੀ ਕਿਹਦੇ ਆਸਰੇ ਟਿੱਕੀ ਹੈ? ਕੋਈ ਕਹਿੰਦਾ ਜੀ ਬਲਦ ਨੇ ਚੁੱਕੀ ਹੋਈ ਹੈ ਸਿੰਘਾਂ ਦੇ ਉੱਤੇ, ਕੋਈ ਕਹਿੰਦਾ ਜੀ ਸ਼ੇਸ਼ ਨਾਗ ਨੇ ਆਪਣੀਆਂ ਫਣਾਂ ਦੇ ਉੱਤੇ ਚੁੱਕੀ ਹੋਈ ਹੈ ਇਹ ਧਰਤੀ, ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ, ਪਰ ਸ਼ਾਰਦਾ ਕਵੀ ਕਹਿੰਦਾ ਹੈ ਕਲਗੀਧਰ ਪਾਤਸ਼ਾਹ ਇਹ ਧਰਤੀ ਤੁਹਾਡੇ ਆਸਰੇ ਤੇ ਟਿੱਕੀ ਹੋਈ ਹੈ, ਤੁਸੀਂ ਇਹਨੂੰ ਆਸਰਾ ਦਿੱਤਾ ਆਧਾਰ ਦਿੱਤਾ, ਇਹਦਾ ਭਾਰ ਤੁਹਾਡੇ ਸਿਰ ਉੱਤੇ ਹੈ।
ਓਜਨ ਕੇ ਸੂਰ ਮਹਾ ਮੋਜਨ ਸੋ ਘੇਰ ਮਾਰੇ।
ਮਹਾਰਾਜ ਆਪ ਜੀ ਓਜ ਦੇ ਮਹਾ ਸੂਰਮੇ ਹੋ, ਜਿਹੜੇ ਬੜੇ ਬੜੇ ਮਸਤ ਸੂਰਮੇ ਬਹਾਦਰ ਯੋਧੇ ਸਨ, ਉਹਨਾਂ ਨੂੰ ਘੇਰ ਘੇਰ ਕੇ ਜੰਗ ਦੇ ਮੈਦਾਨ ਚ ਤੁਸੀਂ ਮਾਰਨ ਵਾਲੇ ਹੋ।
ਔਰ ਨਾ ਵਿਚਾਰ ਕੀ ਜੈ ਦਰਦ ਦੈਤ
ਹੈ। ਕਵੀ ਜੀ ਆਪਣੇ ਆਪ ਨੂੰ ਕਵੀ ਕਹਿੰਦਾ ਹੈ, ਕਵੀ ਹੈ ਮੇਰਿਆ ਮਨਾ ਹੋਰ ਨਾ ਦੇਰੀ ਕਰ, ਹੋਰ ਵਿਚਾਰਾਂ ਵਿਚ ਨਾ ਪੈ, ਛੇਤੀ ਚੱਲ ਗੁਰੂ ਕਲਗੀਧਰ ਦੇ ਚਰਨਾਂ ਵਿਚ, ਕਿਉਂਕਿ ਦਸਵੇਂ ਪਾਤਸ਼ਾਹ ਦੇ ਚਰਨਾਂ ਚ ਜਾ ਕੇ ਤੇਰੀਆਂ ਗਰੀਬੀਆਂ ਦੂਰ ਹੋ ਜਾਣਗੀਆਂ, ਤੇਰਾ ਦਲਿੱਦਰ ਦੂਰ ਹੋ ਜਾਵੇਗਾ, ਤੇਰਾ ਦਰਦ ਖਤਮ ਹੋ ਜਾਵੇਗਾ ਸਤਿਗੁਰਾਂ ਦੀ ਸ਼ਰਨ ਵਿਚ ਜਾ ਕੇ।
ਹਰੀ ਮੰਗੇ ਬਰ ਦੇਤ ਮੰਗ ਗੁਰੂ ਗੋਬਿੰਦ ਕੋ।
ਕਹਿੰਦੇ ਹਰੀ ਦੇ ਕੋਲੋਂ ਵਰ ਮੰਗੀਏ ਨਾ ਤੇ ਹਰੀ ਵਾਰ ਹੀ ਦਿੰਦਾ ਹੈ, ਪਰਮਾਤਮਾ ਕੋਲੋਂ ਵਰ ਮੰਗੀਏ ਪਰਮਾਤਮਾ ਵਰ ਦਿੰਦਾ ਹੈ, ਪਰ ਹੇ ਮੇਰਿਆ ਮਨਾ ਜੇ ਤੂੰ ਮੰਗਣਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਮੰਗ। ਹਰੀ ਕੋਲੋਂ ਮੰਗੀਏ ਤੇ ਹਰੀ ਵਰ ਦਿੰਦਾ ਹੈ, ਪਰ ਮੇਰਿਆ ਮਨਾ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲੋਂ ਮੰਗ।
ਕਰਤਾਰ ਮੰਗੇ ਕਰਤਾਰ ਦੇ ਰਹਿਤੇ,
ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਮੰਗੇਗਾ ਮੇਰਿਆ ਮਨਾ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਇਕੱਲੇ ਵਾਰੀ ਨਹੀਂ ਦੇਣਗੇ, ਹੱਥ ਦੇ ਕੇ ਤੈਨੂੰ ਤਾਰ ਵੀ ਦੇਣਗੇ ਔਰ ਕਰਤਾਰ ਨਾਲ ਮਿਲਾ ਵੀ ਦੇਣਗੇ, ਕਰਤਾਰ ਨਾਲ ਵੀ ਮਿਲਾ ਦੇਣਗੇ। ਹਰੀ ਕੋਲੋਂ ਮੰਗੋਗੇ ਤੇ ਹਰੀ ਨੇ ਕੱਲਾ ਵਾਰੀ ਦੇਣਾ, ਪਰ ਹੇ ਮੇਰਿਆ ਮਨਾ ਜੇ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਕੋਲੋਂ ਮੰਗੇ ਤੇ ਗੁਰੂ ਨੇ ਤੈਨੂੰ ਤਾਰ ਵੀ ਦੇਣਾ ਤੇ ਫਿਰ ਉਸ ਕਰਤਾਰ ਨਾਲ ਮਿਲਾ ਵੀ ਦੇਣਾ। ਬੜੇ ਸੋਹਣੇ ਬਚਨ ਨੇ, ਕਰਤਾਰ ਮੰਗੇ ਕਰਤਾਰ ਦੇ ਰਹਿਤ ਹੈ, ਨਾਲੇ ਹੱਥ ਦੇ ਕੇ ਤਾਰ ਦੇਣਗੇ ਤੇ ਨਾਲੇ ਤੈਨੂੰ ਕਰਤਾਰ ਦੇ ਨਾਲ ਮਿਲਾ ਕੇ ਅਭੇਦ ਕਰ ਦੇਣਗੇ।
ਜਿਉਨੇ ਦੇਸ਼ ਜਈਤ ਨਰੇਸ਼ਨ ਕੇ ਪਾਸਤਾ,
ਜਿਹੜੇ ਜਿਹੜੇ ਦੇਸ਼ ਵਿਚ ਜਾਈਏ, ਕਿਸੇ ਵੀ ਦੇਸ਼ ਵਿਚ ਚਲੇ ਜਾਈਏ, ਚਾਹੇ ਉਹ ਕਾਮਰੂ ਦੇਸ਼ ਹੈ, ਚਾਹੇ ਉਹ ਰਾਜੇ ਸ਼ਿਵਨਾਭ ਦੀ ਨਗਰੀ ਹੈ, ਸਿੰਗਲਾ ਦੀਪ ਦਾ ਟਾਪੂ ਹੈ, ਜਿਹੜੇ ਜਿਹੜੇ ਦੇਸ਼ ਵਿਚ ਵੀ ਜਾਈਏ, ਉਥੇ ਜਿਹੜੇ ਨਰੇਸ਼ ਹਨ, ਉਥੋਂ ਦੇ ਜਿਹੜੇ ਰਾਜੇ ਹਨ, ਹਰ ਜਗ੍ਹਾ ਤੇ ਹਰ ਥਾਂ ਤੇ ਹਰ ਰਾਜੇ ਦੇ ਦਰਬਾਰ ਵਿਚ ਹੇ ਗੁਰੂ ਕਲਗੀਧਰ ਪਾਤਸ਼ਾਹ ਤੁਹਾਡਾ ਹੀ ਜਸ ਗਾਇਆ ਜਾਂਦਾ। ਹਰ ਦੇਸ਼ ਦੇ ਨਰੇਸ਼ ਦੇ ਕੋਲ, ਹਰ ਦੇਸ਼ ਦੇ ਰਾਜੇ ਦੇ ਕੋਲ, ਉਹਦੀ ਸਭਾ ਵਿਚ ਜਦੋਂ ਕੋਈ ਜ਼ਿਕਰ ਚੱਲਦਾ ਤਾਂ ਹੇ ਬਾਜਾਂ ਵਾਲੇ ਪ੍ਰੀਤਮ ਗੁਰੂ ਕਲਗੀਧਰ ਸਾਹਿਬ ਜੀ, ਉਥੇ ਫਿਰ ਤੁਹਾਡਾ ਹੀ ਜਸ ਗਾਇਆ ਜਾਂਦਾ ਹੈ।
ਪਾਏ ਗਏ ਤੇਰੇ ਪਾਏ ਗਏ ਪਾਇਤ,
ਮਹਾਰਾਜ ਤੁਹਾਡੇ ਚਰਨਾਂ ਨੂੰ ਗ੍ਰਹਿਣ ਕਰਨ ਦੇ ਨਾਲ ਰੁਤਬੇ ਪ੍ਰਾਪਤ ਹੋ ਜਾਂਦੇ ਹਨ। ਇਹ ਦਸਵੇਂ ਪਾਤਸ਼ਾਹ ਜੇ ਤੁਹਾਡੇ ਚਰਨ ਪਕੜੀਏ, ਤੁਹਾਡੇ ਚਰਨਾਂ ਨੂੰ ਗ੍ਰਹਿਣ ਕਰੀਏ ਤੇ ਵੱਡੇ ਵੱਡੇ ਮਰਾਤਬੇ ਮਿਲ ਜਾਂਦੇ ਨੇ, ਮਰਤਬੇ ਮਿਲ ਜਾਂਦੇ ਨੇ, ਵੱਡੀਆਂ ਵੱਡੀਆਂ ਵਡਿਆਈਆਂ ਪ੍ਰਾਪਤ ਹੋ ਜਾਂਦੀਆਂ ਤੁਹਾਡੇ ਚਰਨਾਂ ਨੂੰ ਗ੍ਰਹਿਣ ਕੀਤਿਆਂ।
ਕਹੋ ਜਾਏ ਗੁਰੂ ਪਾਈਤ,
ਤੁਹਾਡੇ ਚਰਨਾਂ ਨੂੰ ਛੱਡ ਕੇ ਕਿਤੇ ਹੋਰ ਜਾਈਏ ਤੇ ਉਥੇ ਗਲੇ ਵਿਚ ਗਰਜਾਂ ਦਾ ਭਾਰ ਹੀ ਪੈਂਦਾ ਹੈ। ਉਥੇ ਤਾਂ ਗਰਜਮੰਦਾਂ ਦਾ ਭਾਰ ਹੀ, ਗਰਜਾਂ ਦਾ ਹੀ ਭਾਰ ਜਿਹੜਾ ਉਹ ਗਲ ਦੇ ਵਿਚ ਪੈਂਦਾ। ਜੇ ਤੁਹਾਡੇ ਚਰਨ ਛੱਡ ਕੇ ਕਿਸੇ ਹੋਰ ਜਗ੍ਹਾ ਤੇ ਹੋਰ ਥਾਂ ਤੇ ਜਾਈਏ,
ਐਸੇ ਗੁਰੂ ਗੋਬਿੰਦ ਕੀ ਸੁਖਦ ਸ਼ਰਨ ਤੱਕ।
ਕਵੀ ਜੀ ਕਹਿੰਦੇ ਮੈਂ ਐਸੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿਚ ਹਾਂ, ਐਸੇ ਮਹਾਨ ਪ੍ਰਤਾਪੀ ਦਿਆਲੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿਚ ਹਾਂ।
ਪੂਰਨ ਪ੍ਰਤਾਪ ਜਾਂ ਕੋ ਜਗ ਛਾਇਤ ਹੈ,
ਜਿਨ੍ਹਾਂ ਦਾ ਪੂਰਨ ਪ੍ਰਤਾਪ ਸਾਰੇ ਜਗ ਵਿਚ ਛਾਇਆ ਹੋਇਆ, ਜਿਨ੍ਹਾਂ ਦੀ ਪੂਰਨ ਵਡਿਆਈ ਸਾਰੇ ਜਗਤ ਦੇ ਵਿਚ ਛਾਈ ਹੋਈ ਆ, ਘਰ ਘਰ ਵਿਚ ਜਿਨ੍ਹਾਂ ਦਾ ਪ੍ਰਤਾਪ ਹੈ।
ਰਾਜੀ ਹੂਜੀਅਤ ਗਾਜੀਅਤ ਜਾ ਕੇ ਦਰਬਾਰ,
ਜਿਨ੍ਹਾਂ ਦੇ ਦਰਬਾਰ ਵਿਚ ਰਾਜੀ ਹੋ ਕੇ ਜਦੋਂ ਗੱਜੀ ਦਾ ਹੈ, ਜਦੋਂ ਰਾਜੀ ਹੋ ਕੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿਚ ਗੱਜੀ ਦਾ, ਗੱਜਣ ਦਾ ਕੀ ਮਤਲਬ ਹੈ, ਗੁਰੂ ਸਾਹਿਬ ਦੀ ਜਦੋਂ ਕਵਿਤਾ ਗਾਈ ਦੀ ਹੈ, ਮਹਾਰਾਜ ਜੀ ਦਾ ਸੁਜਸ ਗਾਈ ਦਾ, ਜਦੋਂ ਦਸਵੇਂ ਪਾਤਸ਼ਾਹ ਦੀ ਸਭਾ ਵਿਚ ਆ ਕੇ ਗੁਰਦੇਵ ਦੀ ਦਰਬਾਰ ਦੇ ਵਿਚ ਆ ਕੇ ਗੱਜੀ ਦਾ ਹੈ। ਗਾਜੀਅਤ ਦਾ ਮਤਲਬ ਗੱਜੀ ਦਾ ਹੈ, ਕਵਿਤਾ ਗਾਈ ਦੀ ਹੈ।
ਘਰ ਬਾਜੀ ਬਾਂਦ ਬਾਜੀ ਲੈਣ ਆਇਤ ਹੈ,
ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਇੱਕ ਘੋੜਾ ਘਰ ਬੰਨ ਕੇ ਆਈ ਦਾ, ਜਿਹੜਾ ਦਾਨ ਚ ਮਿਲਿਆ ਹੁੰਦਾ ਗੁਰੂ ਸਾਹਿਬ ਕੋਲੋਂ, ਤੇ ਕਹਿੰਦੇ ਦੁਬਾਰਾ ਆ ਕੇ ਜਸ ਗਾਈਦਾ ਤੇ ਦੂਜਾ ਘੋੜਾ ਲੈਣ ਆ ਜਾਈਦਾ। ਇੱਕ ਹਾਲੇ ਬੰਨ ਕੇ ਆਏ ਆ, ਕਵਿਤਾ ਗਾਈ ਆ ਕੇ ਗੁਰੂ ਸਾਹਿਬ ਨੇ ਆਖਿਆ ਦਿਓ ਇਸ ਕਵੀ ਨੂੰ ਘੋੜਾ। ਕਹਿੰਦੇ ਉਹ ਘੋੜਾ ਬੰਨ ਕੇ ਆਏ ਤੇ ਬੰਨ ਕੇ ਆਉਂਦਿਆਂ ਸਾਰ ਦੁਬਾਰਾ ਫਿਰ ਕੋਈ ਕਵਿਤਾ ਸੁਣਾਈ ਤੇ ਦੂਜਾ ਘੋੜਾ ਲੈਣ ਫੇਰ ਆ ਜਾਈਦਾ। ਇਹੋ ਜੇ ਮਹਾਨ ਦਾਨੀ ਨੇ, ਇਹੋ ਜੇ ਮਹਾਨ ਦਿਆਲੂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ।
ਸੋਈਆ ਸ੍ਰੀ ਗੁਰੂ ਗੋਬਿੰਦ ਖੱਗ ਗਇਓ ਅਰੀ,
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜਦੋਂ ਆਪਣੇ ਹੱਥ ਵਿਚ ਖੱਗ ਤੇਗ ਗ੍ਰਹਿਣ ਕੀਤੀ,
ਭੋਜਨ ਕੋ ਇਬ ਸੈਲ ਬਿਬੈਲ ਹੈ,
ਉਧਰ ਦੂਸਰੀਆਂ ਦੁਸ਼ਮਣਾਂ ਦੀਆਂ ਫੌਜਾਂ ਨੇ ਹਾਥੀ ਤਿਆਰ ਕਰ ਲਿਆ। ਉਸ ਵੇਲੇ ਦਾ ਵਰਣਨ ਹੋਣ ਲੱਗਾ ਜਦੋਂ ਬਚਿੱਤਰ ਸਿੰਘ ਨੇ ਨਾਗੜੀ ਮਾਰ ਕੇ ਹਾਥੀ ਦਾ ਮੱਥਾ ਚੀਰਿਆ ਸੀ, ਪਿੱਛੇ ਉਹ ਕਥਾ ਆਪ ਜੀ ਨੇ ਸਰਵਣ ਕੀਤੀ ਹੈ। ਉਹ ਕਵੀ ਨੇ ਵੇਖਿਆ ਸੀ ਉਥੇ ਖਲੋ ਕੇ, ਉਹਦਾ ਛੰਦ ਰਚਿਆ ਉਹਨੇ ਬੜਾ ਸੋਹਣਾ ਸਵਈਆ। ਕਹਿੰਦਾ ਜਦੋਂ ਦਸਵੇਂ ਪਾਤਸ਼ਾਹ ਨੇ ਤੇਗ ਚੁੱਕੀ ਤੇ ਦੁਸ਼ਮਣਾਂ ਨੇ ਅੱਗੋਂ ਹਾਥੀ ਤਿਆਰ ਕਰ ਲਿਆ, ਝੂੰਗੜਾ ਹੋਇਆ, ਸ਼ਰਾਬ ਦੇ ਵਿਚ ਨਮਸਤ ਕਰਕੇ ਅਨੇਕਾਂ ਮਸਾਲੇ ਦੇ ਕੇ ਉਸ ਪਹਿਲਾਂ ਹਾਥੀ ਨੂੰ ਤਿਆਰ ਕਰਕੇ ਚੜਾ ਕੇ ਲੈ ਆਂਦਾ।
ਸੰਗ ਸੰਭਾਰ ਦੇ ਗਜ ਸੀਸ ਅਸੀਸ ਦੇਈ ਹਰ ਹਕੂਮਤ ਗਹਿਲੇ।
ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਖਜ਼ਾਨੇ ਚੋਂ ਕਢਾ ਕੇ ਇੱਕ ਨਾਗਣੀ ਬਰਛਾ ਉਹ ਦਿੱਤਾ ਭਾਈ ਬਚਿੱਤਰ ਸਿੰਘ ਨੂੰ, ਲੈ ਭਾਈ ਬਚਿੱਤਰ ਸਿੰਘ ਇਹਦੇ ਨਾਲ ਜਾ ਕੇ ਇਸ ਹਾਥੀ ਦਾ ਮੱਥਾ ਪਰੋ ਸੁੱਟ। ਤੇ ਕਹਿੰਦੇ ਭਾਈ ਬਚਿੱਤਰ ਸਿੰਘ ਨੇ ਦਸਵੇਂ ਪਾਤਸ਼ਾਹ ਦਾ ਥਾਪੜਾ ਲਿਆ, ਸਾਂਗ ਸੰਭਾਰ ਗਈ ਗੱਜ ਸੀਸ, ਉਹ ਸਾਂਗ ਬਰਛੀ ਉਹ ਜਿਹੜਾ ਨੇਜਾ ਸੀ ਯਾਨੀ ਕਿ ਉਹ ਜਿਹੜੀ ਨਾਗਣੀ ਸੀ ਉਹ ਹੱਥ ਵਿਚ ਸੰਭਾਲ ਕੇ ਗੱਜ ਦੇ ਮੱਥੇ ਦੇ ਵਿਚ ਮਾਰੀ, ਹਾਥੀ ਦੇ ਸਿਰ ਦੇ ਵਿਚ ਮਾਰੀ ਤੇ ਕਹਿੰਦੇ ਹਾਥੀ ਦਾ ਸਿਰ ਝੁਕ ਗਿਆ। ਹਾਥੀ ਦਾ ਸਿਰ ਝੁਕ ਗਿਆ, ਅਸੀਸ ਦਈ ਹਰ ਹਕੂਮਤ ਗੱਲ ਹੈ, ਮਨ ਉਹਨੇ ਸਿਰ ਝੁਕਾ ਕੇ ਬਾਬਾ ਬਚਿੱਤਰ ਸਿੰਘ ਨੂੰ ਮੱਥਾ ਟੇਕਿਆ ਹੋਵੇ ਕਿ ਮੇਰਾ ਸਿਰ ਤੇਰੇ ਬਲ ਅੱਗੇ ਝੁਕਦਾ ਹੈ, ਮੇਰਾ ਸਿਰ ਤੇਰੀ ਤਾਕਤ ਅੱਗੇ ਝੁਕਦਾ। ਤੇ ਬਾਬਾ ਬਚਿੱਤਰ ਸਿੰਘ ਜੀ ਏਦਾਂ ਹੱਥੇ ਨਾਗਣੀ ਫੜੀ ਹੋਈ ਉੱਚੀ ਏਦਾਂ ਜਾਪਦਾ ਜਿਵੇਂ ਉਸ ਹਾਥੀ ਨੂੰ ਅਸੀਸ ਦੇ ਰਹੇ ਹੋਣ ਤੇ ਉਹ ਹਾਥੀ ਬਾਬਾ ਬਚਿੱਤਰ ਸਿੰਘ ਕੋਲ ਅਸੀਸ ਲੈਂਦਾ ਹੋਵੇ।
ਘਾਇਨ ਤੇ ਪਵਕੈ ਨਿਛੋਨ,
ਕਹਿੰਦੇ ਉਹਦੇ ਕਾਵ ਦੇ ਵਿਚੋਂ ਜਦੋਂ ਬਰਛੀ ਵੱਜੀ ਨਾ ਨਾਗਣੀ ਮੱਥੇ ਦੇ ਵਿਚ ਚੀਰਦੀ ਹੋਈ ਨਿਕਲ ਗਈ ਹਾਥੀ ਦੇ ਤੇ ਉਹਦੇ ਕਾਵ ਦੇ ਵਿਚੋਂ ਫਿਰ ਖੂਨ ਪੱਕ ਕਰਕੇ ਬਾਹਰ ਨੂੰ ਨਿਕਲਣ ਲੱਗਾ।
ਫੁਹਾਰਨ ਲੋਪ ਮਾ ਛਬ ਫੈਲੈ,
ਕਹਿੰਦੇ ਏਦਾਂ ਫੁਹਾਰਾ ਛੁੱਟਿਆ ਹਾਥੀ ਦੇ ਮੱਥੇ ਵਿਚੋਂ ਖੂਨ ਦਾ, ਕਹਿੰਦੇ ਮਾਨੋ ਜਿਵੇਂ ਫੁਹਾਰਾ ਚੱਲ ਪਿਆ ਹੋਵੇ, ਜਿਵੇਂ ਪਾਣੀ ਦਾ ਫੁਹਾਰਾ ਚੱਲ ਪਿਆ ਹੋਵੇ ਤੇ ਉਹਦੀ ਉਪਮਾ ਵੇਖ ਕੇ ਏਦਾਂ ਮਨ ਦੇ ਵਿਚ ਉਪਮਾ ਆਉਂਦੀ ਹੈ।
ਜੋ ਪੁਜ ਹੇਲ ਮਨੋ ਹਨੁਮਾਨ ਹਿਲਾਵਤ ਗਿਆਨ ਸੰਜੀਵਨੀ ਸੈਲੈ,
ਜਿਵੇਂ ਹਨੂਮਾਨ ਜੀ ਸੰਜੀਵਨੀ ਬੂਟੀ ਲੈਣ ਗਏ ਸੀ ਨਾ ਤੇ ਉਹਨਾਂ ਨੇ ਪਹਾੜ ਹੀ ਪੁੱਟ ਲਿਆ ਸੀ, ਦੋ ਹੱਥਾਂ ਨਾਲ ਐਵੇਂ ਚਕੋਲ ਕੇ ਨਾ ਪਹਾੜ ਹੀ ਪੁੱਟ ਲਿਆ ਸੀ ਸੰਜੀਵਨੀ ਲੈਣ ਵਾਸਤੇ। ਕਹਿੰਦੇ ਮਾਨੋ ਹੁਣ ਬਾਬਾ ਬਚਿੱਤਰ ਸਿੰਘ ਜੀ ਹਨੂਮਾਨ ਰੂਪ ਹੋ ਕੇ ਉਸ ਹਾਥੀ ਦੇ ਮੱਥੇ ਦੇ ਵਿਚ ਦੋ ਹੱਥਾਂ ਦੇ ਨਾਲ ਬਰਛੀ ਮਾਰੀ ਹੋਈ। ਕਹਿੰਦੇ ਏਦਾਂ ਜਾਪਦਾ ਜਿਵੇਂ ਉਹ ਪਹਾੜ ਵਾਂਗੂ ਹੈ ਨਾ ਹਾਥੀ। ਕਹਿੰਦੇ ਮਾਨੋ ਸੰਜੀਵਨੀ ਬੂਟੀ ਲੈਣ ਵਾਸਤੇ ਆਪਣੇ ਹੱਥਾਂ ਵਿਚ ਬਰਛੀ ਫੜੀ ਹੋਈ ਉਹਨੂੰ ਚਕਚੋਲਦੇ ਹਨ।
ਕਬਿਤ ਮਹਾਬਾਹ ਬਿਰਚ ਬਨੈਤ ਗੁਰ ਗੋਬਿੰਦ ਜੀ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਮਹਾਬਾਹੂ ਧਾਰਨ ਕਰਕੇ ਸ਼ਸਤਰਧਾਰੀ ਹੋਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਉਂਦੇ ਹਨ।
ਹਰੀ ਗਜ ਮਾਰ ਡਾਰੇ ਮਾਨੋ ਦਰਖਤ,
ਸਤਿਗੁਰੂ ਜੀ ਜਦੋਂ ਜੰਗ ਦੇ ਮੈਦਾਨ ਵਿਚ ਆਉਂਦੇ ਦੁਸ਼ਮਣਾਂ ਨੂੰ ਏਦਾਂ ਮਾਰ ਕੇ ਸੁੱਟਦੇ ਨੇ ਮਾਨੋ ਜਿਵੇਂ ਕੋਈ ਹਾਥੀ ਦਰਖਤਾਂ ਨੂੰ ਪੁੱਟ ਪੁੱਟ ਕੇ ਸੁੱਟੀ ਜਾਂਦਾ ਬਗੀਚੇ ਵਿਚੋਂ।
ਭੈਰੋ ਬਿਤਾਲ ਭੂਤ ਕਰਤ ਬਿਹਾਰਤਾ,
ਬਹੁਤ ਸਾਰੇ ਭੈਰੋ ਬਿਤਾਲ ਭੂਤ ਪ੍ਰੇਤ ਉਸ ਜੰਗ ਦੇ ਮੈਦਾਨ ਵਿਚ ਆ ਕੇ ਫਿਰ ਬਿਹਰਦੇ ਫਿਰਦੇ ਨੇ। ਜਦੋਂ ਦਸਵੇਂ ਪਾਤਸ਼ਾਹ ਜੰਗ ਲੜਦੇ ਨੇ ਤੇ ਜੰਗ ਦੇ ਮੈਦਾਨ ਵਿਚ ਭੈਰੋ ਇਹ ਭੂਤ ਪ੍ਰੇਤ ਆ ਕੇ ਜੰਗ ਦੇ ਮੈਦਾਨ ਚ ਸੂਰਮਿਆਂ ਦੇ ਮਾਸ ਨੂੰ ਭਖਦੇ ਫਿਰਦੇ ਨੇ।
ਹਾਰ ਕਰ ਬੇਕੋ ਮੁਖੀ ਪੰਚ ਪਰਖਤ ਹੈ,
ਫਿਰ ਵੱਡੇ ਹੋਏ ਜੰਗ ਦੇ ਮੈਦਾਨ ਚ ਖਿੰਡੇ ਏਦਾਂ ਜਾਪਦੇ ਨੇ ਕਿ ਉਧਰ ਜਿਹੜਾ ਸ਼ਿਵਜੀ ਹੈ ਸ਼ਿਵਜੀ ਨੂੰ ਇੱਥੇ ਮੁਖੀ ਪੰਚ ਲਿਖਿਆ, ਉਹ ਗਲ ਦੇ ਵਿਚ ਮੁੰਡੀਆਂ ਦੀ ਮਾਲਾ ਵੀ ਪਾਉਂਦਾ ਨਾ ਮਰੇ ਹੋਏ ਸਿਰਾਂ ਦੇ ਮਾਲਾ ਪਰੋ ਕੇ ਪਾਉਂਦਾ। ਕਹਿੰਦੇ ਮਾਨੋ ਜਦੋਂ ਸਤਿਗੁਰੂ ਜੀ ਜੰਗ ਦੇ ਮੈਦਾਨ ਚ ਸਿਰ ਕੱਟ ਕੇ ਖਲਾਰਦੇ ਨੇ ਨਾ ਤੇ ਉਹ ਆ ਕੇ ਸਿਰ ਚੁਣ ਚੁਣ ਕੇ ਵੇਖਦਾ ਵੀ ਕਿਹੜਾ ਸਿਰ ਜਿਹੜਾ ਮੈਂ ਆਪਣੇ ਗਲ ਵਿਚ ਮਾਲਾ ਬਣਾ ਕੇ ਪਾਵਾਂ ਹਾਰ ਬਣਾ ਕੇ ਪਾਵਾਂ, ਉਹ ਪਰਖ ਪਰਖ ਕੇ ਸਿਰ ਚੁੱਕਦਾ ਹੈ।
ਲੋਹੋ ਕੀਚ ਭਰੇ ਗਜ ਮੋਤੀ ਲੈ ਗਗਨ ਗੀਦ,
ਮਰੇ ਹੋਏ ਉਹਨਾਂ ਦੇ ਹਾਥੀ ਜਦੋਂ ਮਰਦੇ ਨੇ ਉਹਨਾਂ ਦੇ ਸਿਰਾਂ ਦੇ ਵਿਚੋਂ ਗਜ ਮੋਤੀ ਨਿਕਲਦੇ ਨੇ ਤੇ ਜਿਹੜੀਆਂ ਗਿਰਜਾਂ ਨੇ ਉਹ ਲਹੂ ਨਾਲ ਲਿਬੜੇ ਹੋਏ ਮੋਤੀਆਂ ਨੂੰ ਉਹ ਗਜ ਮੋਤੀ ਨੇ ਜਿਹੜੇ ਲਹੂ ਤੇ ਮਾਸ ਨਾਲ ਭਿੱਜੇ ਹੋਏ ਲਾਲ ਹੋਏ ਉਹਨਾਂ ਗਜ ਮੋਤੀਆਂ ਨੂੰ ਲੈ ਕੇ ਆਕਾਸ਼ ਵਿਚ ਉੱਡਦੀਆਂ ਹਨ।
ਗਰਜੇ ਅਗਨ ਦੇਖੇ ਹਰ ਹਰਕਤ,
ਜਦੋਂ ਵੇਖਦੀਆਂ ਨੇ ਵੀ ਇਹ ਤਾਂ ਕੋਈ ਲੱਗਦਾ ਏਦਾਂ ਹੈ ਜਾਪਦਾ ਵੀ ਕੋਈ ਅੱਗ ਹੈ, ਉਹਨਾਂ ਨੂੰ ਅੱਗ ਵਾਂਗੂ ਚਮਕਦੇ ਦਿਸਦੇ ਨੇ,
ਉਹ ਡਰ ਜਾਂਦੀਆਂ ਨੇ ਇਕਦਮ ਵੀ ਇਹ ਤਾਂ ਅਸੀਂ ਅੱਗ ਚੁੱਕ ਲਿਆਈਆਂ ਥੱਲਿਓ ਉਹ ਗਿਰ ਜਾਂ ਡਰ ਜਾਂਦੀਆਂ ਨੇ ਉਹਨਾਂ ਮੋਤੀਆਂ ਨੂੰ ਵੇਖ ਕੇ ਪਹਿਲਾਂ ਤਾਂ ਲੈ ਉੱਡਦੀਆਂ ਨੇ ਜਦੋਂ ਮੂੰਹ ਵਿੱਚ ਵੇਖਦੀਆਂ ਨੇ ਖਾਣ ਲੱਗਦੀਆਂ ਨੇ ਤੇ ਉਹਨਾਂ ਨੂੰ ਅੱਗ ਦੇ ਸਮਾਨ ਉਹ ਚਮਕਦੇ ਮੋਤੀ ਨਜ਼ਰ ਆਉਂਦੇ ਹਨ
ਧੋਖੇ ਨਾ ਪਕਤ ਛੁੱਟ ਤਰਨ ਲਗਤ ਮਨੋ
ਇਸੇ ਧੋਖੇ ਵਿੱਚ ਉਹਨਾਂ ਨੂੰ ਖਾਂਦੀਆਂ ਨਹੀਂ ਉਹ ਜਿਹੜੇ ਮੋਤੀ ਨੇ ਉਹਨਾਂ ਨੂੰ ਅੰਦਰ ਨੀ ਨਿਗਲਦੀਆਂ ਉਹਨਾਂ ਨੂੰ ਜ਼ਮੀਨ ਤੇ ਸੁੱਟ ਦਿੰਦੀਆਂ ਆਕਾਸ਼ ਦੇ ਉੱਤੋਂ ਫਿਰ ਥੱਲੇ ਜ਼ਮੀਨ ਦੇ ਉੱਤੇ ਸੁੱਟ ਦਿੰਦੀਆਂ ਤੇ ਜਦੋਂ ਜ਼ਮੀਨ ਤੇ ਉਹ ਡਿੱਗਦੇ ਨੇ ਗੱਜ ਮੋਤੀ ਇਸ ਤਰ੍ਹਾਂ ਜਾਪਦਾ ਜਿਵੇਂ ਆਕਾਸ਼ ਵਿੱਚੋਂ ਬੱਦਲਾਂ ਵਿੱਚੋਂ ਤਾਰੇ ਟੁੱਟ ਟੁੱਟ ਕੇ ਜ਼ਮੀਨ ਤੇ ਡਿੱਗਦੇ ਹੋਣ ਜਦੋਂ ਮੋਤੀ ਥੱਲੇ ਡਿੱਗਦੇ ਨੇ ਨਾ ਦੁਬਾਰਾ ਤੇ ਏਦਾਂ ਜਾਪਦਾ ਮਾਨੋ ਜਿਵੇਂ ਆਕਾਸ਼ ਦੇ ਵਿੱਚੋਂ ਬੱਦਲਾਂ ਦੇ ਵਿੱਚੋਂ ਕਾਲੇ ਰੰਗ ਦੀਆਂ ਗਿਰਜਾਂ ਹੁੰਦੀਆਂ ਨੇ ਨਾ ਉਹ ਬੱਦਲ ਨੇ ਉਹਨਾਂ ਦੇ ਵਿੱਚੋਂ ਮਾਨੋ ਤਾਰੇ ਟੁੱਟ ਟੁੱਟ ਕੇ ਥੱਲੇ ਜ਼ਮੀਨ ਤੇ ਡਿੱਗ ਰਹੇ ਨੇ
ਟੱਪੇ ਛੰਦ ਡੁਲਤ ਅਪਰ ਨਰੇਸ਼ ਪਤੀ ਹੱਥੇ ਜਿਮ ਹੱਲਿਆ
ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਤਾਪ ਵੇਖ ਕੇ ਗੁਰੂ ਕਲਗੀਧਰ ਦਾ ਜ਼ਾਹੋ ਜ਼ਲਾਲ ਤੱਕ ਕੇ ਦੂਸਰੇ ਰਾਜੇ ਦੁੱਲਤ ਦੁੱਲਤ ਦਾ ਮਤਲਬ ਹੁੰਦਾ ਡੋਲਦੇ ਨੇ ਉਹ ਰਾਜੇ ਡੋਲਦੇ ਨੇ ਅਪਰ ਨਰੇਸ਼ ਬੜੇ ਡੋਲਦੇ ਨੇ ਹੋਰ ਰਾਜੇ ਡੋਲ ਜਾਂਦੇ ਨੇ ਡਰ ਜਾਂਦੇ ਨੇ ਕਿਵੇਂ ਡੋਲਦੇ ਨੇ ਕਹਿੰਦੇ ਜਿਵੇਂ ਹੱਥ ਵਿਚ ਪੱਤਾ ਫੜਿਆ ਹੋਵੇ ਹਵਾ ਨਾਲ ਹਿੱਲਦਾ ਨਾ ਕਹਿੰਦੇ ਏਦਾਂ ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ ਪਹਾੜੀ ਰਾਜੇ ਹਿੱਲਦੇ ਨੇ ਖਲੋਤੇ ਹੋਏ ਡੋਲਦੇ ਨੇ ਲੱਤਾਂ ਤੇ ਖਲੋਤਾ ਨੀ ਜਾਂਦਾ ਇਹਨਾਂ ਕੋਲੋਂ ਲੱਤਾਂ ਇਹਨਾਂ ਦੀਆਂ ਕੰਬਦੀਆਂ ਨੇ ਹੱਥ ਵਿਚ ਫੜੇ ਹੋਏ ਪੱਤੇ ਵਾਂਗੂ ਹੱਲਦੇ ਨੇ
ਸੁਖਿਤ ਸਾਇਰ ਸਲਲ
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ ਤਾਂ ਸਮੁੰਦਰ ਦਾ ਪਾਣੀ ਵੀ ਸੁੱਕ ਜਾਂਦਾ ਹੈ ਮਾਨੋ
ਸੰਕ ਤੂ ਧਾਮ ਨਾ
ਚੱਲੇ ਉਧਰ ਧਰੂ ਦਾ ਜਿਹੜਾ ਤਾਰਾ ਅਚਲ ਮੰਨਿਆ ਜਾਂਦਾ ਉਹ ਵੀ ਡਰ ਜਾਂਦਾ ਵੀ ਕਿਤੇ ਮੇਰਾ ਤਾਰਾ ਵੀ ਚਲਾਏ ਮਾਨ ਨਾ ਹੋ ਜੇ ਇਹ ਕਿਤੇ ਧਰੂ ਤਾਰਾ ਵੀ ਚਲਾਏ ਮਾਨ ਨਾ ਹੋ ਜੇ
ਖਲਕ ਖੈਲ ਖਲ ਭਲਤ ਪਹਿਲ
ਕਹਿੰਦੇ ਸਾਰੀ ਖਲਕਤ ਦੇ ਵਿੱਚ ਇੱਕ ਵਾਰੀ ਖੜਬਲਾਹਟ ਮੱਚ ਜਾਂਦੀ ਹੈ ਸਭ ਦੇ ਅੰਦਰ ਪਹਿਲ ਭੈ ਪੈਦਾ ਹੋ ਜਾਂਦਾ ਹੈ
ਪਹਿਲ ਭਗੈ ਤਿਲੋਕ ਮੈਂ
ਸਾਰਿਆਂ ਦੇ ਵਿੱਚ ਵੱਡਾ ਭਾਰੀ ਡਰ ਤ੍ਰਿਲੋਕੀ ਦੇ ਵਿੱਚ ਇੱਕ ਭਾਰੀ ਭੈ ਪੈਦਾ ਹੋ ਜਾਂਦਾ ਡਰ ਪੈਦਾ ਹੋ ਜਾਂਦਾ
ਪਲਕ ਪੇਲ ਗੜ ਲੇਤ ਹੇਤ
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਕ ਅੱਖ ਦੀ ਪਲਕ ਦੇ ਵਿੱਚ ਇੱਕ ਅੱਖ ਦੇ ਫੋਰ ਮਾਤਰ ਦੇ ਵਿੱਚ ਹੀ ਮਹਾਰਾਜ ਜੀ ਵੱਡੇ ਵੱਡੇ ਕਿਲੇ ਜਿੱਤ ਲੈਂਦੇ ਨੇ ਵੱਡਿਆਂ ਵੱਡਿਆਂ ਕਿਲਿਆਂ ਨੂੰ ਤੋੜ ਦਿੰਦੇ ਨੇ
ਜੰਗ ਮੈਂ
ਜੰਗ ਦੇ ਮੈਦਾਨ ਵਿੱਚ ਜੇ ਕਿਤੇ ਗੁਰੂ ਕਲਗੀਧਰ ਜੀ ਖਲੋ ਕੇ ਮਾੜਾ ਜਿਹਾ ਹੁੰਗਾਰਾ ਹੀ ਮਾਰ ਦੇਣ ਨਾ ਦਸਵੇਂ ਪਾਤਸ਼ਾਹ ਜੰਗ ਦੇ ਮੈਦਾਨ ਚ ਖਲੋ ਕੇ ਥੋੜਾ ਜਿਹਾ ਹੁੰਗਾਰਾ ਹੀ ਮਾਰ ਦੇਣ ਤੇ ਕਹਿੰਦੇ ਇੱਕ ਹੁੰਗਾਰਾ ਮਾਰਨ ਦੀ ਦੇਰੀ ਹੈ ਕਿ ਇੱਕ ਹੁੰਗਾਰੇ ਦੇ ਨਾਲ ਹੀ ਸੂਰਮੇ ਇੰਨੇ ਵੀਰ ਰਸ ਵਿਚ ਆ ਜਾਂਦੇ ਨੇ ਕਿ ਇੱਕ ਪਲਕ ਵਿਚ ਵੱਡੇ ਤੋਂ ਵੱਡੇ ਕਿਲਿਆਂ ਨੂੰ ਫਤਿਹ ਪ੍ਰਾਪਤ ਕਰ ਲੈਂਦੇ ਹਨ ਕਿਲਿਆਂ ਦੇ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਨੇ ਤੇ ਖਾਲਸੇ ਅੱਗੇ ਅੜੇ ਵੀ ਕੋਈ ਨੀ ਫਿਰ ਉਹ ਕਿਲੇ ਉਹ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ ਬਦੌਲਤ ਮਹਾਰਾਜ ਗੁਰਦੇਵ ਦੀ ਬਦੌਲਤ ਲਾਲ ਕਿਲਾ ਤੱਕ ਖਾਲਸੇ ਨੇ ਫਤਿਹ ਕਰਕੇ ਆਪਣੇ ਜ਼ੇਰ ਕਰ ਲਿਆ ਅਧੀਨ ਕਰ ਲਿਆ ਤੋ ਇੱਥੇ ਭਾਈ ਕਵੀ ਜੀ ਕਹਿ ਰਹੇ ਨੇ ਕਹਿੰਦੇ ਜਦੋਂ ਪਲਕ ਮਾਤਰ ਦੇ ਸਮੇਂ ਵਿੱਚ ਵੀ ਵੱਡੇ ਵੱਡੇ ਗੜ ਕਿਲਿਆਂ ਨੂੰ ਲੈ ਲੈਂਦੇ ਨੇ ਜੇ ਕਿਤੇ ਜੰਗ ਦੇ ਮੈਦਾਨ ਵਿੱਚ ਥੋੜਾ ਜਿਹਾ ਵੀ ਹੰਕਾਰ ਦੇਣ ਹੰਗੂਰਾ ਹੀ ਭਰ ਦੇਣ
ਕਹਿ ਹੰਸ ਰਾਮ ਸਭ ਸਤ ਸਿਮਰ ਕੈ
ਹੰਸ ਰਾਮ ਕਵੀ ਕਹਿੰਦਾ ਹੈ ਕਿ ਸੱਚੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਿਮਰ ਕੇ
ਸੁਕੁਚ ਰਹਿਤ ਦਿਗਪਾਲ ਸਭ
ਜਿਹੜੇ ਆ ਦਿਗਪਾਲ ਨੇ ਨਾ ਦਿਸ਼ਾ ਪਾਲ ਜਿਹੜੇ ਦੇਵਤੇ ਦਿਸ਼ਾਵਾਂ ਨੂੰ ਪਾਲਣ ਵਾਲੇ ਸਾਰੀਆਂ ਦਿਸ਼ਾਵਾਂ ਦੇ ਆਲੇ ਦੁਆਲੇ ਹੁੰਦੇ ਨੇ ਕਹਿੰਦੇ ਉਹ ਵੀ ਡਰੇ ਹੋਏ ਨੇ ਉਹ ਵੀ ਸਹਿਮੇ ਹੋਏ ਨੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਜੰਗ ਕਰਦਿਆਂ ਤੱਕ ਕੇ
ਦਸ ਮਸਤ ਹਰਨ ਦਲ ਭਾਰਤੇ
ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਦੋਂ ਦਲ ਚੜਦਾ ਨਾ ਫੌਜਾਂ ਚੜਦੀਆਂ ਨੇ ਚੜਾਈ ਹੁੰਦੀ ਹੈ ਜੰਗ ਦੇ ਵਿੱਚ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਲ ਦੇ ਭਾਰ ਨਾਲ ਮਹਾਰਾਜ ਜੀ ਦੀਆਂ ਫੌਜਾਂ ਦੇ ਵਜਨ ਦੇ ਨਾਲ ਕਹਿੰਦੇ ਧਰਤੀ ਵੀ ਥੱਲੇ ਨੂੰ ਧਸਦੀ ਚਲੀ ਜਾਂਦੀ ਹੈ
ਸੋ ਬਿਰ ਚਿਰਾਏ ਗੋਬਿੰਦ ਜਬ
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਆ ਕੇ ਵਿਚਰਦੇ ਨੇ ਨਾ ਆਪਣੇ ਦਲ ਸਮੇਤ ਜੰਗ ਦੇ ਮੈਦਾਨ ਵਿਚ ਤੇ ਧਰਤੀ ਵੀ ਧਸਮ ਸਾਤ ਜਾਂਦੀ ਹੈ ਉਹ ਵੀ ਥੱਲੇ ਨੂੰ ਧਸਦੀ ਜਾਂਦੀ ਹੈ
ਕਬਿਤ باجس نشان کو نشان بھوپ بھیرت.
ستگرو جی دا نگارا بجدا باجت نشان, نشان دا نام ایتھے نگارا ہے. جدو نگارا بجدا ستگرو سچے پاتشاہ دا تے جڑے دشاواں دے بھوپ نے او پہرت ڈر جاندے نے سہم جاندے نے.
حالا ڈول پرت کبیروں کے گھر میں,
اور ادھر کبیر دے گھر دے وچ حال چال مچ جاندی ہے وی کتے چڑھائی کر کے ایتھے میرا خزانہ نہ لٹن آ جان. کبیر دے گھر دے وچ, کبیر دھن دا دیوتا نا, کہدے او دے گھر دے وچ وی حال چال مچ جاندی ہے, او وی ایک ویری ڈر جاندا ہے.
اوتے تنگ شنک لنک مہمانی ہے,
ادھر لنکا دے تک, لنکا خالصا جی بڑی بڑی نگری مننی ہے, اینو کوئی جیت نہیں سکیا. آلے دوالے سمندر دی کھاڑی ہون کر کے کہدے لنکا نو جتن واسطے بڑا بڑا جگرا چاہیدا سی. کہدے جدو کلگیدھر جی جنگ تے چڑھ دے نے تے ادھر لنکا دے وچ بھی ڈر پیدا ہو جاندا, انہاں اندر بھی سہم پیدا ہو جاندا, او بھی اتنک دے نال ڈر دے نال شنکا وچ آ جاندا ہے.
رنگ ہے ببیکن سو ڈولت ڈہر میں,
راجا ببیشن بھی کہندے پھر ڈر دے نال ڈولدا پھردا ہے, سجے کھبے ویکھدا پھردا, میں کی کراں کی ہوے گا کتے گرو جی ادھر نہ حملہ کر کے آ جانے. کبھی دیاں اڈاریاں نے خالصا جی, ببیشن تا اس سمے نہیں سی نا جدو دسویں پاتشاہ سن, پر ایک کبھی دی کلا ہے کہ ببیشن ورگے راجے بھی ڈردے نے. مہاراج جی دا پرتاپ اتنا ہے, گردیو دا اتنا زلال ہے کہ اوہدے ورگے راجیاں دے منا وچ بھی ڈر پیدا ہوندا ہے.
میں گر گوبند سو پوپت کیت ٹھانڈے,
کہندے دھرتی دے اتے جدوں گرو گوبند سنگھ صاحب جی کھلوندے نے, میں گر گوبند سو پوپت کیت ٹھانڈے, جدوں مہاراج جی کھلو جاندے نے دھرتی تے جڑے راجے نے وہ سارے ستگراں کے ہاتھ جوڑ کے کھلو جاندے نے. اے پہاڑی راجیاں دے سمیت جتنے راجے نے مہاراج جی دے ہاتھ جوڑ کے کھلو جاندے نے تے کی کہندے نے,
بو میں آویں راک جو تہارے آویں تر میں,
ہاتھ جوڑ کے بینتی کردے نے, ستگرو جی سانو اس دھرتی تے رکھ لو کیونکہ جڑا تہاڈی شرن وچ آؤں دا اونو تسی رکھ لیندو, یہی تہاڈا دھرم ہے, تسی اپنا دھرم پالو, اسی تہاڈی شرن چا سانو رکھ لو. ادا پھر راجے بینتیاں کردے ہن,
ارن کی رانی مل لانی چہ پانی سیوے,
کتنا سندر النکار بند رہے کبھی جی. کہندے ارن, ارن دا مطلب ہوندا دشمن, دشمنا دیاں رانیاں. جدو انہاں دے راجے مردے نے جنگ دے میدان وچ گرو صاحب دے سامنے لڑ لڑ موندے نے, تے ادھر رانیاں بھی ڈر جاندیاں محلاں دے وچ تے برلاپ کردیاں نے, او برلاپ کردیاں ہوئیاں,
پانی چہے پانی تے وے موتن کی مال ہے نچوڑتی ادھر میں,
کہندے او پانی منگدیاں نے, انہاں نوں پانی دی اچھا ہوندی ہے بھی پانی پیویے, پر پانی نہیں ملدا تے کی کر دیاں نے, پھر گل وچ جڑی موتیاں دی مالا پائی ہوندی ہے اونوں ہی اپنے بلاں نال چوندیاں نے, اونوں ہی اپنے بلاں نال لا کے اپنی پیاس نوں بجھاوندیاں نے.
شوباں کے ساگر نبل نے ناگر,
گرو جی شوبا دے سمندر ہن, شوبا دے وچ شوبا دے سمندر نے گرو کلگیدھر, تے پھر دسویں پاتشاہ نبل نے ناگر ہیں, نت نواں پریم کرن والے نے اپنے پیاریاں نال, اپنے سکھاں نال, اپنے بھگتاں نال. ستگرو جی جڑا اپنے سکھاں نال پریم کردے نے کدے بڈھا نہیں ہوندا, او پریم کدے بڈھا نہیں ہوندا, نت نواں ہی ہوندا, نت نواں ہی پریم کردے اپنے سکھاں نال, نت نویں پریت, کنی پریت کردے نے دسویں پاتشاہ اپنے سکھاں نال. اے کلگیدھر پاتشاہ جی مہاراج جی دی بانی تو پتہ لگ جاندا ہے کہ دسویں پاتشاہ اپنے سکھاں نال کنا پیار کردے نے, اینا پیار تے اینا پیار کردے کہندے نہیں کی کرپا تے سجے ہم ہے نہیں موسے غریب کروڑ پرے, اینا پیار اپنے سکھاں نال اپنے خالصے نال کردے نے, اینی گوڑی پریت اپنے خالصے نال. کہندے او پریت ستگراں دی نت نول ہے, نول دا مطلب ہوندا نویں پریت ہے, او پریت کدے بڈھی نہیں ہوندی.
بلی بھیم سم ਛੀਲ ਕਹ ਲੋ ਗਿਨਾਈਏ।
ਬਲ ਦੀ ਗੱਲ ਕਰੀਏ ਤੇ ਬਲ ਵਿਚ ਭੀਮ ਦੇ ਸਮਾਨ ਬਲਵਾਨ, ਔਰ ਜੇ ਸ਼ੀਲ ਸੁਭਾਅ ਦੀ ਗੱਲ ਕਰੀਏ ਤੇ ਕਿੱਥੇ ਤੱਕ ਗਿਣੀਏ ਮੇਰੇ ਸਤਿਗੁਰਾਂ ਦਾ ਸੁਭਾਅ ਕਿਤਨਾ ਸ਼ੀਲ ਠੰਡਾ ਤੇ ਸ਼ੀਤਲ ਹੈ। ਜੇ ਸਤਿਗੁਰਾਂ ਦੇ ਸ਼ੀਲ ਸੁਭਾਅ ਦੀ ਗੱਲ ਕਰੀਏ, ਸ਼ਾਂਤ ਰਸ ਦੀ ਗੱਲ ਕਰੀਏ ਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਹਿਰਦਾ ਇਤਨਾ ਸ਼ਾਂਤ ਹੈ ਕਿ ਕਹਿੰਦੇ ਉਸ ਸ਼ਾਂਤ ਰਸ ਨੂੰ ਵੀ ਵਰਣਨ ਵਾਸਤੇ ਕਿੱਥੋਂ ਤੱਕ ਗਿਣੀਏ, ਕਿੱਥੋਂ ਤੱਕ ਬਿਆਨ ਕਰੀਏ।
ਭੂਮ ਕੇ ਬੇਬੂਖਨ ਜੋ ਦੁਖਨ ਕੇ ਦੁਖਨ।
ਇਸ ਧਰਤੀ ਤੇ ਧਰਤੀ ਦਾ ਗਹਿਣਾ ਰੂਪ ਨੇ, ਧਰਤੀ ਦਾ ਸ਼ਿੰਗਾਰ ਨੇ ਗੁਰੂ ਕਲਗੀਧਰ। ਜੇ ਕਿਤੇ ਕਲਗੀਧਰ ਨਾ ਹੁੰਦੇ ਤੇ ਧਰਤੀ ਬੇਰੁਖੀ ਜੀ ਹੋਣੀ ਸੀ, ਆ ਜ਼ਮੀਨ ਬੇਰੁਖੀ ਜੀ ਹੋਣੀ ਸੀ। ਦਸਵੇਂ ਪਾਤਸ਼ਾਹ ਨੇ ਨੂੰ ਭਾਗਸ਼ਾਲੀ ਬਣਾਇਆ। ਇਸ ਕਰਕੇ ਸਤਿਗੁਰੂ ਦਸਵੇਂ ਪਾਤਸ਼ਾਹ ਇਸ ਧਰਤੀ ਦੇ ਗਹਿਣੇ ਨੇ। ਭੂਮ ਕੇ ਬਭੂਖਣ ਜੋ ਦੁਖਨ ਕੇ ਦੁਖਨ। ਜਿਹੜੇ ਦੋਸ਼ੀ ਨੇ ਗੁਰੂ ਘਰ ਨਾਲ ਵੈਰ ਕਮਾਉਣ ਵਾਲੇ, ਉਹਨਾਂ ਨੂੰ ਮਹਾਰਾਜ ਜੀ ਦੁੱਖ ਦੇਣ ਵਾਲੇ ਨੇ, ਭਾਵ ਉਹਨਾਂ ਨੂੰ ਦੰਡ ਦੇਣ ਵਾਲੇ ਹਨ।
ਸਮੋਸੁਖ ਮੁਖ ਦੇਖੇ ਅਗਾਈਏ।
ਕਲਗੀਧਰ ਦੇ ਦਰਸ਼ਨ ਕਰੀਏ ਨਾ ਤੇ ਸਤਿਗੁਰਾਂ ਦੇ ਦਰਸ਼ਨ ਕੀਤਿਆਂ ਖਾਲਸਾ ਜੀ ਸਮੂਹ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰਾਂ ਦੇ ਮੁਖ ਦੇਖੇ ਤੇ ਅਗਾਈਏ, ਮੁਖ ਵੇਖੀਏ ਤੇ ਮਨ ਰੱਜ ਜਾਂਦਾ ਹੈ, ਹਿਰਦਾ ਤ੍ਰਿਪਤ ਹੋ ਜਾਂਦਾ ਹੈ, ਔਰ ਸਤਿਗੁਰਾਂ ਦੇ ਦਰਸ਼ਨ ਕਰਕੇ ਸਮੂਹ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਹਿੰਮਤ ਨਿਦਾਨ ਆਨ ਦਾਨ ਕੋ ਬਖਾਨੇ ਜਾਣੇ।
ਖਜ਼ਾਨੇ ਨੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ, ਕਿਹੜਾ ਹੈ ਐਸਾ ਜਿਹੜਾ ਮਹਾਰਾਜ ਜੀ ਦੀ ਹਿੰਮਤ ਬਾਰੇ ਵਰਣਨ ਕਰਕੇ ਪੂਰਨ ਤੌਰ ਤੇ ਬਖਿਆਣ ਕਰਕੇ ਕਹਿ ਸਕੇ।
ਆਲਮ ਤਮਾਮ ਜਾਮ ਆਤੋ ਗੁਣ ਗਾਈਏ।
ਆਲਮ ਜੀ ਕਹਿੰਦੇ ਨੇ ਕੁੱਲ ਆਲਮ ਸਾਰਾ ਸੰਸਾਰ, ਇਹ ਆਲਮ ਕਵੀ ਦੀ ਛਾਪ ਹੈ। ਕਹਿੰਦੇ ਆਲਮ ਕਵੀ ਜੀ ਕਹਿੰਦੇ ਨੇ ਤਮਾਮ ਸਾਰਾ ਜਗਤ ਅੱਠੋ ਗੁਣ ਗਾਈਏ ਅੱਠੇ ਪੈਰ। ਹੇ ਗੁਰੂ ਕਲਗੀਧਰ ਜੀ, ਉਹ ਤੁਹਾਡਾ ਹੀ ਗੁਣ ਗਾ ਰਹੇ ਨੇ। ਤਮਾਮ ਜਮਾਨਾ ਸਾਰਾ ਸੰਸਾਰ ਅੱਠੇ ਪੈਰ ਮਹਾਰਾਜ ਜੀ ਤੁਹਾਡੇ ਹੀ ਗੁਣ ਗਾ ਰਹੇ ਨੇ। ਅੱਠੇ ਪੈਰ ਆਪਦਾ ਹੀ ਗੁਣ ਗਾਈਦਾ ਹੈ।
ਪਰਬਲ ਪ੍ਰਤਾਪੀ ਪਾਤਸ਼ਾਹ ਗੁਰੂ ਗੋਬਿੰਦ ਜੀ।
ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਪ੍ਰਬਲ ਪ੍ਰਤਾਪੀ ਹਨ, ਸੱਚੇ ਪਾਤਸ਼ਾਹ ਹਨ।
ਭੋਜ ਕੀ ਸੀ ਮੋਜ ਤੇਰੋ ਰੋਜ ਰੋਜ ਪਾਈਏ।
ਸਤਨਾਮ ਸ੍ਰੀ। ਇੱਕ ਰਾਜਾ ਭੋਜ ਹੋਇਆ, ਆਮ ਕਰਕੇ ਕਹਾਵਤ ਵੀ ਹੈ ਨਾ, ਕਹਿੰਦੇ ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ। ਉਹ ਰਾਜਾ ਭੋਜ ਬੜਾ ਵੱਡਾ ਰਾਜਾ ਸੀ, ਬੜਾ ਦਾਨੀ ਸੀ, ਪਰ ਉਹਦੀ ਜਿਹੜੀ ਮੌਜ ਸੀ ਨਾ, ਕਦੇ ਕਦੇ ਆਉਂਦਾ ਸੀ ਮੌਜ ਵਿੱਚ, ਕਦੇ ਕਦੇ ਮੌਜ ਵਿੱਚ ਆਉਣਾ ਉਹਨੇ ਦੋ ਚਾਰ ਮਹੀਨਿਆਂ ਬਾਅਦ ਤੇ ਦਾਨ ਕਰਨਾ, ਅੱਗੇ ਪਿੱਛੇ ਨਹੀਂ, ਕਦੇ ਕਦੇ। ਪਰ ਇੱਥੇ ਕਵੀ ਜੀ ਕਹਿੰਦੇ ਹੇ ਕਲਗੀਧਰ ਜੀ, ਰਾਜੇ ਭੋਜ ਵਾਲੀ ਮੌਜ ਤੁਹਾਡੇ ਦਰ ਤੇ ਤਾਂ ਰੋਜ਼ ਹੀ ਵਰਤਦੀ ਹੈ, ਨੇਤਾ ਪ੍ਰਤੀ ਰਾਜੇ ਭੋਜ ਵਰਗੀ ਮੌਜ ਰੋਜ਼ ਹੀ ਇੱਥੇ ਵਰਤਦੀ ਹੈ, ਪਤਾ ਨੀ ਕਿੰਨਾ ਕੁ ਦਾਨ ਤੁਸੀਂ ਸਾਡੇ ਜੇ ਕਵੀਆਂ ਨੂੰ, ਸਾਡੇ ਜੇ ਜਾਚਕਾਂ ਨੂੰ, ਸਾਡੇ ਜੇ ਮੰਗਤਿਆਂ ਨੂੰ, ਸਾਡੇ ਜੇ ਭਿਖਾਰੀਆਂ ਨੂੰ ਬਖਸ਼ਦੇ ਹੋ।
ਸ਼ੀਲ ਰਸ ਸਾਇਰ ਰਜੀਲੋ ਰੰਗ ਤੀਰ।
ਸ਼ੀਲ ਰਸ ਦੀ ਗੱਲ ਕਰੀਏ, ਸ਼ਾਂਤ ਰਸ ਦੀ ਗੱਲ ਕਰੀਏ ਤੇ ਗੁਰੂ ਕਲਗੀਧਰ ਜੀ ਸ਼ਾਂਤ ਰਸ ਦੇ ਸਮੁੰਦਰ ਹਨ। ਦਸਵੇਂ ਪਾਤਸ਼ਾਹ ਸ਼ਾਂਤ ਰਸ ਦੇ ਸਮੁੰਦਰ ਹਨ। ਰਜੀਲੋ ਰਣ ਰੰਗ ਧੀਰ। ਤੇ ਜੇ ਵੀਰ ਰਸ ਦੀ ਗੱਲ ਕਰੀਏ ਤੇ ਫਿਰ ਜੰਗ ਦੇ ਮੈਦਾਨ ਦੇ ਵਿੱਚ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਮਹਾਨ ਵੀਰ ਰਸ ਦੇ ਧਾਰਨੀ ਹਨ।
ਜੰਗ ਜੁਰੇ ਜੈਤਵਾਰ ਕਰਨੀ ਕੁਬੇਰ ਕੇ।
ਜੰਗ ਦੇ ਮੈਦਾਨ ਦੇ ਵਿੱਚ ਜਦੋਂ ਲੜਦੇ ਨੇ ਤੇ ਫਿਰ ਜੈਤਵਾਰ ਫਿਰ ਜਿੱਤ ਪ੍ਰਾਪਤ ਕਰਦੇ ਨੇ, ਇਹੋ ਜਿਹੇ ਮਹਾਨ ਵੀਰ ਅਸੀਂ ਨੇ। ਔਰ ਉਧਰ ਕੁਬੇਰ ਵਰਗੇ ਜਿਹੜੇ ਨੇ ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਰਨੀ ਦੇ, ਯਾਨੀ ਕਿ ਕੁਬੇਰ ਜੈਸ ਯੁੱਧ ਦੇ ਦਾਨ ਦੇ, ਦੋਹਾਂ ਦੇ ਵਿੱਚ ਮਹਾਰਾਜ ਜੀ ਦਾਤ ਨੇ, ਯੁੱਧ ਦੇ ਵੀ ਔਰ ਦਾਨ ਦੇ ਵੀ। ਕੁਬੇਰ ਦਾਨ ਦਿੰਦਾ ਨਾ, ਕਹਿੰਦੇ ਦਸਵੇਂ ਪਾਤਸ਼ਾਹ ਦਾਨੀ ਵੀ ਨੇ ਤੇ ਯੁੱਧ ਦੇ ਵੀ ਸ਼ਾਹੂ ਹਨ।
ਕਹਿ ਕਬ ਕੌਣ ਤੇਜ ਤਰਨ ਲੋ ਤਪੇ ਤਵੰਗ।
ਕਹਿੰਦੇ ਕਿਹੜਾ ਕਵੀ ਕਹੇ, ਕਿਹੜਾ ਕਵੀ ਵਰਣਨ ਕਰ ਸਕਦਾ, ਕਿਉਂਕਿ ਦਸਵੇਂ ਪਾਤਸ਼ਾਹ ਦਾ ਪ੍ਰਤਾਪ ਜੇ ਉੱਤੇ ਨੂੰ ਵੇਖੀਏ ਤੇ ਸੂਰਜ ਤੱਕ ਤਪ ਰਿਹਾ, ਜੇ ਆਕਾਸ਼ ਵੱਲ ਨਿਗਾਹ ਮਾਰੀਏ ਤੇ ਆਕਾਸ਼ ਵਿਚ ਸੂਰਜ ਤੱਕ ਮਹਾਰਾਜ ਜੀ ਦਾ ਤੇਜ ਤਪ ਰਿਹਾ।
ਬਾਰਾ ਵਾਰ ਲੱਗ ਫੈਲੀ ਜੀਤ ਸ਼ਮਸ਼ੇਰ ਕੇ,
ਧਰਤੀ ਤੇ ਵੇਖੀਏ ਤੇ ਸਮੁੰਦਰ ਤੱਕ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਜਸ ਫੈਲਿਆ ਹੋਇਆ। ਕਲਗੀਧਰ ਪਾਤਸ਼ਾਹ ਜੀ ਦੀ ਤੇਗ ਮਹਾਰਾਜ ਜੀ ਦੇ ਹੱਥ ਵਿਚ ਫੜੀ ਹੋਈ ਕਿਰਪਾਨ ਦੀ ਜਿਹੜੀ ਸੁਭ ਹੈ ਉਹਦੇ ਧਰਤੀ ਤੇ ਵੇਖੀਏ ਤੇ ਧਰਤੀ ਤੇ ਸਮੁੰਦਰ ਤੱਕ ਫੈਲੀ ਹੋਈ ਨਜ਼ਰ ਆਉਂਦੀ ਹੈ।
ਕਰ ਰਣ ਰੋਜ ਖਲ ਖੰਡਨ ਕਟਕ ਕੋਟ,
ਜੰਗ ਦੇ ਮੈਦਾਨ ਦੇ ਵਿਚ ਮਹਾਰਾਜ ਜੀ ਜਦੋਂ ਵੀਰ ਰਸ ਵਿਚ ਆ ਕੇ ਕੱਟਦੇ ਨੇ ਖਲਾਂ ਦੇ, ਖਲ ਕਹਿੰਦੇ ਨੇ ਮੂਰਖ ਪਹਾੜੀਏ, ਉਹਨਾਂ ਦੇ ਖੰਡ ਟੁਕੜੇ ਕਰਦੇ ਨੇ, ਕਟਕ ਕੂਟ ਕੱਟ ਕੁੱਟ ਕੇ ਉਹਨਾਂ ਨੂੰ ਵੱਢ ਸੁੱਟਦੇ ਹਨ।
ਦੂਜਣ ਦਰੇਰ ਜਗ ਜੀਤ ਜ਼ਮੀਂ ਜ਼ੋਰ ਕੇ,
ਭਾਰੀ ਦੁਰਜਨ ਨੇ ਮਲੇਸ਼ ਤੁਰਕ ਉਹਨਾਂ ਨੂੰ ਮਹਾਰਾਜ ਜੀ ਜੰਗ ਦੇ ਮੈਦਾਨ ਵਿਚ ਮਾਰ ਕੇ ਜੰਗ ਜਿੱਤ ਕੇ ਉਹਨਾਂ ਦੀ ਜ਼ਮੀਨ ਆਪਣੇ ਜ਼ੇਰ ਅਧੀਨ ਕਰਨ ਵਾਲੇ ਹਨ।
ਤੇਗ ਤ੍ਰਾਸ ਜਾਚੋ ਗੁਰ ਗੋਬਿੰਦ ਜੂ ਤੇਰੋ ਜਸ,
ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਤੇਗ ਦਾ ਜਿਹੜਾ ਤ੍ਰਾਸ ਹੈ ਉਹ ਸੱਚਾ ਹੈ। ਹੇ ਗੁਰੂ ਗੋਬਿੰਦ ਸਿੰਘ ਸਾਹਿਬ ਤੁਹਾਡੀ ਤੇਗ ਦਾ ਜਿਹੜਾ ਡਰ ਹੈ ਉਹ ਸੱਚਾ ਹੈ।
ਜਗਰ ਮਗਰ ਪਏ ਸ਼ੋਭਾ ਗਈ ਮੇਰ ਕੇ,
ਇਹੋ ਜਿਹਾ ਜਸ ਤੁਹਾਡਾ ਜਗਮਗਾ ਰਿਹਾ ਸਾਰੇ ਪਾਸੇ ਕਿ ਸੁਮੇਰ ਪਰਬਤ ਦੀ ਸ਼ੋਭਾ ਵੀ ਖਤਮ ਹੋ ਗਈ ਹੈ। ਸੁਮੇਰ ਪਰਬਤ ਦੀ ਵੀ ਸ਼ੋਭਾ ਮਹਾਰਾਜ ਜੀ ਖਤਮ ਹੋ ਗਈ ਹੈ। ਇਹੋ ਜਿਹਾ ਭਾਰੀ ਸੁਜਸ ਆਪ ਜੀ ਦਾ ਸਭ ਪਾਸੇ ਜਗਮਗਾ ਰਿਹਾ।
ਧੁੰਦ ਵੀ ਤੁੰਕਾਰੇ ਬਾਜੇ ਮਾਨੋ ਜਲ ਧਾਰ ਗਾਜੇ,
ਜਦੋਂ ਮਹਾਰਾਜ ਜੀ ਦੇ ਧੁੰਦ ਵੀ ਨਗਾਰੇ ਵੱਜਦੇ ਨੇ ਉਸ ਵਕਤ ਇਸ ਤਰ੍ਹਾਂ ਪ੍ਰਤੀਤ ਹੁੰਦਾ, ਇਸ ਤਰ੍ਹਾਂ ਜਾਪਦਾ ਮਾਨੋ ਜਿਵੇਂ ਬੱਦਲ ਗਰਜਦੇ ਨੇ, ਬੱਦਲਾਂ ਦੀ ਗੜਗੜਾਹਟ ਵਾਂਗੂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਨਗਾਰਾ ਵੱਜਦਾ ਹੈ।
ਰਾਜਸ ਨਿਸ਼ਾਨ ਪੈ ਭਾਣ ਛਿਪੇ ਜਾਤੇ,
ਜਦੋਂ ਮਹਾਰਾਜ ਜੀ ਤੁਹਾਡੇ ਨਿਸ਼ਾਨ ਝੂਲਦੇ ਨੇ ਨੀਲੇ ਕੇਸਰੀ, ਨੀਲੇ ਤੇ ਕੇਸਰੀ ਦੋਵੇਂ ਨਿਸ਼ਾਨ ਜਦੋਂ ਆਪ ਜੀ ਦੀਆਂ ਫੌਜਾਂ ਦੇ ਹੱਥਾਂ ਚ ਝੂਲਦੇ ਨੇ ਨਿਸ਼ਾਨਚੀ ਸਿੰਘਾਂ ਦੇ, ਤੇ ਆਕਾਸ਼ ਵਿਚ ਸੂਰਜ ਦਾ ਜਿਹੜਾ ਸਰੂਪ ਹੈ ਉਹ ਛੁਪ ਜਾਂਦਾ, ਸੂਰਜ ਵੀ ਉਹਨਾਂ ਨਿਸ਼ਾਨਾ ਅੱਗੇ ਝੁਕ ਜਾਂਦਾ, ਛੁਪ ਜਾਂਦਾ ਉਹਦਾ ਪ੍ਰਤਾਪ ਵੀ।
ਹਾਥਨ ਕੋ ਹਲਕਾ ਹਜ਼ਾਰਨ ਗਨੇ ਕੋ ਹੈ,
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੇ ਜਿਹੜੇ ਫੌਜਾਂ ਦੇ ਵਿਚ ਜਿਹੜੇ ਹਾਥੀ ਨੇ ਉਹਨਾਂ ਦੀ ਕੌਣ ਗਿਣਤੀ ਕਰੇ, ਹਜ਼ਾਰਾਂ ਦੀ ਗਿਣਤੀ ਦੇ ਵਿਚ ਆਪ ਜੀ ਦੀ ਫੌਜ ਵਿਚ ਹਾਥੀ ਹਨ।
ਜਟਤ ਜਵਾਹਰ ਜੋ ਜਗ ਮਗ ਗਾਤਿਆ,
ਫਿਰ ਮਹਾਰਾਜ ਜੀ ਘੋੜੇ ਨੀ ਗਿਣੇ ਜਾਂਦੇ ਕਿੰਨੇ ਕਿੰਨੇ, ਫਿਰ ਉਹਨਾਂ ਦੇ ਉੱਤੇ ਬੜੇ ਬੜੇ ਕੀਮਤੀ ਜਵਾਹਰਾਤ ਜੜੇ ਹੋਏ ਜਗਮਗ ਜਗਮਗ ਕਰਦੇ ਹਨ।
ਕੋਰ ਸਾਜੇ ਜੋਰ ਕਰ ਨਾਲਨ ਕੋ ਸ਼ੋਰ ਸੁਣਿਓ,
ਕੋਰਦਾਰ ਸਜੇ ਹੋਏ ਉਹਨਾਂ ਦੇ ਘੋੜਿਆਂ ਦੇ ਪੈਰਾਂ ਦੀਆਂ ਨਾਲਾਂ ਦੇ ਨਾਲ, ਕਹਿੰਦੇ ਬਹੁਤ ਜ਼ਿਆਦਾ ਸ਼ੋਰ ਸੁਣਾਈ ਦਿੰਦਾ ਹੈ।
ਸੰਕਤ ਸੁਰੇਸ਼ ਨਰੇਸ਼ ਬਿਲ ਖਾਤੇ,
ਦੇਵਤਿਆਂ ਦਾ ਰਾਜਾ ਇੰਦਰ ਡਰ ਜਾਂਦਾ ਵੀ ਸ਼ਾਇਦ ਪਤਾ ਨੀ ਫੌਜ ਆ ਰਹੀ ਹੈ। ਕਹਿੰਦੇ ਜਦੋਂ ਘੋੜੇ ਵੇਖੀ ਦੇ ਨੇ ਹਜ਼ਾਰਾਂ ਦੀ ਗਿਣਤੀ ਚ, ਹਜ਼ਾਰਾਂ ਦੀ ਗਿਣਤੀ ਚ ਹਾਥੀ ਵੇਖੀ ਦੇ ਨੇ ਚੜ ਕੇ ਆ ਰਹੇ ਨੇ, ਉਹਨਾਂ ਦੇ ਉੱਤੇ ਬੜੇ ਬੜੇ ਕੀਮਤੀ ਅਸਬਾਬ ਸੋਨੇ ਦੀਆਂ ਕਾਠੀਆਂ ਪਾਈਆਂ ਹੋਈਆਂ, ਜਦੋਂ ਚੜ ਕੇ ਆਉਂਦੇ ਨੇ ਘੋੜੇ ਹਾਥੀ ਚੱਲ ਕੇ ਆਉਂਦੇ ਨੇ ਤੇ ਵੇਖ ਕੇ ਕਹਿੰਦੇ ਜਿਹੜਾ ਸੁਰੇਸ਼ ਇੰਦਰ ਆ ਉਹ ਡਰ ਜਾਂਦਾ, ਧਰਤੀ ਦੇ ਜਿਹੜੇ ਨਰੇਸ਼ ਰਾਜੇ ਨੇ ਉਹ ਵੀ ਡਰ ਜਾਂਦੇ ਹਨ।
ਹੰਸ ਰਾਮ ਕਹਿਤ ਬਿਰਾਜੋ ਜਿਨ ਭਾਜੋ,
ਹੰਸ ਰਾਮ ਕਵੀ ਜੀ ਕਹਿੰਦੇ ਉਹ ਰਾਜੇ ਉਹ ਡਰੋ ਨਾ, ਮਤਾ ਭੱਜੋ, ਜਿਨ ਭਾਜੋ ਦਾ ਮਤਲਬ ਮਤ ਨਾ ਭੱਜੋ, ਨਾ ਜਾਓ, ਡਰੋ ਨਾ ਕਿ ਤੁਸੀਂ ਗੁਰੂ ਸਾਹਿਬ ਦੀ ਫੌਜ ਆ ਰਹੀ, ਏਦਾਂ ਵੇਖ ਕੇ ਨਾ ਡਰੋ, ਇਹ ਜਿਹੜੇ ਹਾਥੀ ਘੋੜੇ ਤੁਹਾਨੂੰ ਆਉਂਦੇ ਨਜ਼ਰ ਆ ਰਹੇ ਨੇ।
ਗੁਰ ਗੋਬਿੰਦ ਕੋ ਮੰਗੇ ਕਵੀ ਰਾਜ ਚਲੇ
ਜਾਤੇ,
ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲੋਂ ਉਹਨਾਂ ਦੇ ਕਵੀ ਉਹਨਾਂ ਕੋਲੋਂ ਘੋੜੇ ਹਾਥੀ ਮੰਗ ਕੇ ਲਿਆਏ ਨੇ, ਉਹ ਲੰਘਦੇ ਨਜ਼ਰ ਆ ਰਹੇ ਨੇ, ਗੁਰੂ ਦੇ ਕਵੀ ਲੰਘਦੇ ਜਾ ਰਹੇ ਨੇ ਜਿਨ੍ਹਾਂ ਕੋਲ ਇੰਨੇ ਘੋੜੇ ਤੇ ਹਾਥੀ ਨੇ, ਤੁਸੀਂ ਵੇਖ ਕੇ ਉਦਾਂ ਹੀ ਡਰੀ ਜਾਂਦੇ ਹੋ, ਅਜੇ ਤੇ ਫੌਜ ਅੰਦਰ ਹੈ, ਫੌਜ ਤਾਂ ਨਹੀਂ ਆਈ। ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹਾਥੀ ਘੋੜੇ ਲਏ ਹੋਏ, ਉਹਨਾਂ ਕੋਲੋਂ ਮਿਲਿਆ ਹੋਇਆ ਦਾਨ ਉਹਨਾਂ ਦੇ ਕਵੀ ਲੈ ਕੇ ਲੰਘ ਰਹੇ ਨੇ, ਇਸ ਕਰਕੇ ਡਰਨ ਦੀ ਲੋੜ ਨਹੀਂ ਤੁਹਾਨੂੰ।
ਸਾਧਨ ਕੋ ਸਿੱਧ ਸ਼ਰਨਾਗਤ ਸਮਰ ਸਿੰਧ,
ਸੱਚੇ ਪਾਤਸ਼ਾਹ ਜੀ ਜਿਹੜੇ ਸਾਧੂ ਨੇ ਉਹਨਾਂ ਸਾਧਕਾਂ ਦੇ ਵਾਸਤੇ ਸ਼ਰਨਗਤ ਦੇ ਸਿੱਧ ਸਿੱਧ ਹਨ। ਜਿਹੜਾ ਸ਼ਰਨ ਚ ਆਉਂਦਾ ਸ਼ਰਨ ਆਏ ਨੂੰ ਮਹਾਰਾਜ ਸੱਚੇ ਪਾਤਸ਼ਾਹ ਰੱਖਣ ਵਾਲੇ ਨੇ, ਸਮਰ ਕੇ ਸਿੰਧ ਜੰਗ ਦੇ ਮੈਦਾਨ ਵਿਚ ਸਤਿਗੁਰੂ ਜੀ ਜੰਗ ਦੇ ਅਥਾਹ ਸਮੁੰਦਰ ਹਨ।
ਸੁਦਾ ਧਰ ਸੁੰਦਰ ਸਰਸ ਪਦ ਪਾਇਓ ਹੈ।
ਔਰ ਸਤਿਗੁਰੂ ਜੀ ਜਦੋਂ ਚੰਦਰਮਾ ਦੀ ਗੱਲ ਕਰੀਏ ਤੇ ਕਹਿੰਦੇ ਚੰਦਰਮਾ ਨਾਲੋਂ ਵੀ ਜ਼ਿਆਦਾ ਸੁੰਦਰ ਨੇ, ਕਿਉਂ? ਕਿਉਂਕਿ ਚੰਦਰਮਾ ਮਲੀਨ ਹੈ ਔਰ ਕਲਗੀਧਰ ਪਾਤਸ਼ਾਹ ਜੀ ਦਾ ਚਿਹਰਾ ਨਿਸ਼ਕਲੰਕ ਹੈ।
ਕੁਲ ਕੋ ਕਲਸ ਕਵੀ ਕਾਮਨਾ ਕੋ ਕਾਮ ਤਰੋ,
ਜਿਹੜੇ ਆਪਣੀ ਕੁਲ ਦੇ ਕਲਸ਼ ਨੇ ਔਰ ਆਪਣੇ ਕਵੀਆਂ ਨੂੰ ਕਾਮ ਤਰ ਦਾ ਮਤਲਬ ਹੁੰਦਾ ਕਲਪ ਬ੍ਰਿਛ, ਆਪਣੇ ਕਵੀਆਂ ਵਾਸਤੇ ਕਲਗੀਧਰ ਜੀ ਕਲਪ ਬ੍ਰਿਛ ਦੇ ਸਮਾਨ ਹਨ।
ਕੋਪ ਕੀ ਕਾਲ ਕਵੀਆਂ ਗੁਣ ਗਾਇਓ ਹੈ।
ਕਿਤੇ ਗੁੱਸੇ ਵਿਚ ਆ ਜਾਣ ਸਤਿਗੁਰੂ ਜੀ ਵੀਰ ਰਸ ਵਿਚ ਆ ਜਾਣ ਤੇ ਕਹਿੰਦੇ ਫਿਰ ਕਾਲ ਦਾ ਰੂਪ ਨੇ ਕਲਗੀਧਰ, ਜੇ ਵੀਰ ਰਸ ਵਿਚ ਆ ਗਏ ਫਿਰ ਕਾਲ ਦਾ ਰੂਪ ਨੇ। ਇਸ ਤਰ੍ਹਾਂ ਕਵੀਆਂ ਨੇ ਮਹਾਰਾਜ ਜੀ ਦੇ ਗੁਣ ਗਾਏ ਹਨ।
ਦੇਵਨ ਮੈਂ ਦਾਨਵ ਮੈਂ ਮਾਨਵ ਮੁਨ ਨੂੰ ਮੈਂ,
ਦੇਵਤਿਆਂ ਵਿਚ ਦਾਨਵਾਂ ਵਿਚ ਮਨੁੱਖਾਂ ਵਿਚ ਵੱਡੇ ਵੱਡੇ ਮੁਨੀਆਂ ਤੇ ਰਿਸ਼ੀਆਂ ਵਿਚ,
ਜਾਂ ਕੋ ਜਸ ਜ਼ਾਹਰ ਜਹਾਨ ਚੱਲ ਆਇਓ ਹੈ।
ਜਸ ਸਾਰੇ ਜਗਤ ਵਿਚ ਜ਼ਾਹਰ ਹੈ ਔਰ ਸਾਰਾ ਜਹਾਨ ਜਿਨ੍ਹਾਂ ਦੀ ਸ਼ਰਨ ਵਿਚ ਚੱਲ ਕੇ ਆ ਗਿਆ ਹੈ।
ਦੇਗ ਸਾਚੋ ਦੇਗ ਸਾਚੋ ਸੋਲਮਾ ਸ਼ਰਨ ਸਾਚੋ,
ਸਤਿਗੁਰੂ ਜੀ ਦੀ ਤੇਗ ਵੀ ਸੱਚੀ ਹੈ, ਸਤਿਗੁਰਾਂ ਦੀ ਦੇਗ ਵੀ ਸੱਚੀ ਹੈ। ਗੁਰੂ ਘਰ ਦੇ ਵਿਚ ਦੇਗ ਤੇ ਤੇਗ ਦੋਵੇਂ ਹੀ ਫਤਿਹ ਨੇ, ਇਸ ਕਰਕੇ ਦੇਗ ਤੇ ਤੇਗ ਦੋਵੇਂ ਸੱਚ ਨੇ। ਸਾਚੋ ਸੂਰਮਾ ਸ਼ਰਨ ਸਾਚੋ, ਔਰ ਸਤਿਗੁਰੂ ਜੀ ਮਹਾਨ ਸੱਚੇ ਸੂਰਮੇ ਨੇ ਔਰ ਸ਼ਰਨ ਵਿਚ ਆਇਆ ਨੂੰ ਪਾਲਣ ਵਾਲੇ ਸੱਚੇ ਸੂਰਮੇ ਨੇ।
ਸਾਚੋ ਪਾਤਸ਼ਾਹ ਗੁਰੂ ਗੋਬਿੰਦ ਕਹਾਇਓ ਹੈ।
ਸੱਚੇ ਪਾਤਸ਼ਾਹ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਰੂਪ ਹੋ ਕੇ ਪ੍ਰਗਟ ਹੋਏ ਹੋ, ਇਸੇ ਕਰਕੇ ਤੁਹਾਨੂੰ ਸੱਚਾ ਪਾਤਸ਼ਾਹ ਕਹਿ ਕੇ ਬੁਲਾਇਆ ਜਾਂਦਾ ਹੈ।
ਕਬਿਤ ਬੇਦਨ ਮੈਂ ਸ਼ਾਮ ਸੁਣੋ ਸਿੰਧ ਮਰਜਾਦਾ,
ਕਹਿੰਦੇ ਜੇ ਵੇਦਾਂ ਦੇ ਵਿਚ ਗੱਲ ਕਰੀਏ ਤੇ ਚਾਰਾਂ ਵੇਦਾਂ ਚ ਸ਼ਾਮ ਵੇਦ ਸਭ ਤੋਂ ਮੁੱਖ ਹੈ ਗਿਆਨ ਦੇ ਵਿਚ। ਚਾਰਾਂ ਵੇਦਾਂ ਵਿਚੋਂ ਸ਼੍ਰੋਮਣੀ ਵੇਦ ਜਿਹੜਾ ਨਾ ਮੁੱਖ, ਉਹ ਸ਼੍ਰੋਮਣੀ ਵੇਦ ਸ਼ਾਮ ਵੇਦ ਹੈ ਤੇ ਸਿੰਧ ਮਰਜ਼ਾਦਾ। ਜੇ ਮਰਜ਼ਾਦਾ ਦੀ ਗੱਲ ਕਰੀਏ ਤੇ ਸਮੁੰਦਰ ਵਰਗੀ ਮਰਜ਼ਾਦਾ ਕਿਸੇ ਚ ਨਹੀਂ ਹੋਣੀ, ਮਰਜ਼ਾਦਾ ਰੱਖਣ ਵਿਚ ਸਮੁੰਦਰ ਸਭ ਤੋਂ ਸ਼੍ਰੋਮਣੀ ਹੈ।
ਮੇਰੂ ਮੰਡਲ ਮਹੀ ਮੈਂ ਗੁਰਿਆਈ ਗੁਰ ਗਾਏ ਹੈ।
ਔਰ ਜੇ ਪਰਬਤਾਂ ਵਿਚ ਗੱਲ ਕਰੀਏ ਤੇ ਸਭ ਤੋਂ ਉਚਿਆਈ ਵਾਲਾ ਪਰਬਤ ਸੁਮੇਰ ਪਰਬਤ ਹੈ। ਕਹਿੰਦੇ ਇਸੇ ਤਰ੍ਹਾਂ ਹੈ ਸਤਿਗੁਰੂ ਜੀ ਤੁਹਾਡੀ ਗੁਰਿਆਈ ਦੇ ਗੁਣ ਗਾਏ ਨੇ ਕਿ ਜਿਵੇਂ ਗਿਆਨ ਵਿਚ ਸ਼ਾਮ ਵੇਦ ਉੱਤਮ ਹੈ, ਇਸ ਤਰ੍ਹਾਂ ਤੁਸੀਂ ਸਾਰੇ ਗਿਆਨ ਵਿਚੋਂ ਮਹਾਨ ਗਿਆਨ ਦੇ ਧਾਰਨੀ ਵੀ ਹੋ। ਜੇ ਮਰਿਆਦਾ ਪੁਰਸ਼ੋਤਮ ਦੀ ਗੱਲ ਕਰੀਏ ਤੇ ਕਲਗੀਧਰ ਜੀ ਤੁਹਾਡੇ ਜਿਹਾ ਕੋਈ ਮਰਿਆਦਾ ਪੁਰਸ਼ੋਤਮ ਨਹੀਂ। ਇਸ ਤਰ੍ਹਾਂ ਕਹਿ ਲਈਏ ਕਿ ਸਮੁੰਦਰ ਨੇ ਵੀ ਮਰਿਆਦਾ ਰੱਖਣ ਦੀ ਜਾਚ ਹੇ ਦਸਵੇਂ ਪਾਤਸ਼ਾਹ ਤੁਹਾਡੇ ਕੋਲੋਂ ਸਿੱਖੀ ਹੋਵੇ।
ਸ਼ਰਮ ਕੇ ਸਾਗਰ ਸਬੂਤਨ ਕੇ ਸਿਰ ਮੋ,
ਲਾਜ ਦੇ ਸਮੁੰਦਰ ਹੋ ਤੁਸੀਂ, ਲਾਜ ਦੇ ਸਮੁੰਦਰ। ਤੇ ਫਿਰ ਮਹਾਰਾਜ ਜਦੋਂ ਸਪੁੱਤਰਾਂ ਦੀ ਗੱਲ ਹੁੰਦੀ ਹੈ ਤੇ ਸਪੁੱਤਰਾਂ ਦੇ ਵਿਚ ਤੁਸੀਂ ਸਰਮੌਰ ਹੋ, ਤੁਹਾਡੇ ਜੈਸਾ ਕੋਈ ਸਪੂਤ ਨਹੀਂ ਹੋ ਸਕਦਾ।
ਸੁੰਦਰ ਸੁਦਾ ਦਰ ਸੇ ਸੁੰਦਰ ਗਨਾਏ ਹੈ,
ਕਹਿੰਦੇ ਜਿਹੜਾ ਸੁੰਦਰ ਚੰਦਰਮਾ ਮੰਨਿਆ ਜਾਂਦਾ ਉਹਦੇ ਨਾਲੋਂ ਵੀ ਸੁੰਦਰ ਗੁਰੂ ਕਲਗੀਧਰ ਜੀ ਗਾਏ ਜਾਂਦੇ ਹਨ।
ਰਚਨ ਮੈਂ ਦਾਨ ਬਾਨ ਬਾਨੀ ਹਰੀ ਚੰਦ ਕੀ ਸੀ,
ਜੇ ਰਚਨਾ ਕਰਨ ਦੀ ਗੱਲ ਕਰੀਏ ਤੇ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਬਾਣੀ ਕੋਈ ਨੀ ਰਚ ਸਕਦਾ। ਜਦੋਂ ਰਚਨਾ ਦੀ ਗੱਲ ਕਰੀਏ ਦਸਵੇਂ ਪਾਤਸ਼ਾਹ ਜੀ ਬਾਣੀ ਕੋਈ ਨੀ ਰਚ ਸਕਦਾ, ਤੇ ਜੇ ਦਾਨ ਦੀ ਗੱਲ ਕਰੀਏ ਤੇ ਕਹਿੰਦੇ ਹਰੀ ਚੰਦ ਬੜਾ ਵੱਡਾ ਦਾਨੀ ਮੰਨਿਆ ਜਿਹਨੇ ਸਭ ਕੁਝ ਦਾਨ ਕਰ ਦਿੱਤਾ ਸੀ, ਪਰ ਹੇ ਦਸਵੇਂ ਪਾਤਸ਼ਾਹ ਤੁਹਾਡੇ ਚਰਨਾਂ ਵਿਚ ਐਸੇ ਪਤਾ ਨੀ ਕਿੰਨੇ ਕੁ ਹਰੀ ਚੰਦ ਭਿਖਾਰੀ ਬਣ ਕੇ ਖਲੋਤੇ ਨੇ। ਤੁਸੀਂ ਮਹਾਨ ਦਾਨੀ ਹੋ ਹਰੀ ਚੰਦ ਦੇ ਸਮੇਤ।
ਬਿਦਤ ਬਿਨੈ ਬੜੇ ਰਚਨ ਬਿਦਤ ਬਿਨੈ ਬੜੇ ਬਾਂਸੀ ਚੱਲ ਆਇਓ।
ਔਰ ਮਹਾਰਾਜ ਮਹਾਨ ਬਿਦਤ ਪ੍ਰਗਟ ਹੋ ਔਰ ਆਪਣੀ ਬੰਸ ਦੇ ਵਿਚ ਮਹਾਨ ਸਿਰਮੋਰ ਵੱਡਿਆਂ ਦੇ ਕੋਲੋਂ ਇਹ ਵਡਿਆਈ ਤੁਹਾਨੂੰ ਪ੍ਰਾਪਤ ਹੋਈ, ਤੁਹਾਡੇ ਵੱਡੇ ਸਤਿਗੁਰਾਂ ਕੋਲੋਂ ਇਹ ਤੁਹਾਨੂੰ ਵਡਿਆਈ ਪ੍ਰਾਪਤ ਹੋਈ ਹੈ।
ਤੇਜ ਕੋ ਚਰਨ ਤਲਵਾਰ ਕੋ ਪਰਸਰਾ,
ਤੇਜ ਦੀ ਗੱਲ ਕਰੀਏ ਤੇ ਤੇਜ ਵਿਚ ਤੁਸੀਂ ਸੂਰਜ ਸਮਾਨ ਹੋ, ਜੇ ਤਲਵਾਰ ਫੜਨ ਦੀ ਗੱਲ ਕਰੀਏ ਤੇ ਪਰਸ ਰਾਮ ਦੇ ਸਮਾਨ ਹੋ, ਕਿਉਂਕਿ ਪਰਸ ਰਾਮ ਜਿਵੇਂ ਕੁਹਾੜਾ ਫੜਦਾ ਸੀ ਤੇ ਫਿਰ ਹਜ਼ਾਰਾਂ ਦੇ ਛੱਤਰੀਆਂ ਦੇ ਛੱਤਰੀਆਂ ਨੂੰ ਕੱਟ ਸੁੱਟਦਾ ਸੀ, ਜੇ ਤੇਗ ਧਾਰਨ ਦੀ ਗੱਲ ਕਰੀਏ ਤੇ ਫਿਰ ਪਰਸ ਰਾਮ ਤੁਲ ਹੋ।
ਗੁਰੂ ਨਵੇਂ ਤੇ ਗੁਰੂ ਗੋਬਿੰਦ ਕਹਾਇਓ।
ਜੇ ਗੁਰੂਆਂ ਦੀ ਗੱਲ ਕਰੀਏ ਤੇ ਗੁਰੂਆਂ ਵਿੱਚੋਂ ਮਹਾਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੁਸੀਂ ਕਹਾਉਂਦੇ ਹੋ।
ਸੁੰਦਰ ਅਨੰਗ ਕਿਦੋਂ ਚੱਪਲ ਕੁਰੰਗ ਸਮ,
ਕਹਿੰਦੇ ਸੁੰਦਰ ਅਨੰਗ ਕਹਿੰਦੇ ਨੇ ਬੜੇ ਸੋਹਣੇ ਕਾਮ ਦੇ ਸਮਾਨ ਸੁੰਦਰ, ਕਿਦੋਂ ਚੱਪਲ ਤਾਈ ਦੇ ਸਮੇਨ ਚੱਲਣ ਵਾਲੇ ਜਿਵੇਂ ਹਿਰਨ ਕੁੱਦ ਕੇ ਚੱਲਦੇ ਹਨ।
ਗਰੜ ਕੇ ਸੰਗ ਚੱਲ ਆਗੇ ਇੱਕੋ ਚੇਤ,
ਗਰੜ ਨਾਲ ਵੀ ਦੌੜ ਲਾਣ ਸਤਿਗੁਰਾਂ ਦੇ ਘੋੜੇ ਜਿਹੜੇ ਦਾਨ ਵਿੱਚ ਦਿੱਤੇ ਹੋਏ ਨੇ। ਕਹਿੰਦੇ ਉਹ ਘੋੜੇ ਇਤਨੇ ਚੰਚਲ ਨੇ ਵੀ ਜੇ ਗਰੜ ਨਾਲ ਵੀ ਦੌੜਨ ਨਾ ਤੇ ਗਰੜ ਵੀ ਪਿੱਛੇ ਹੀ ਹੋਵੇਗਾ, ਗਰੜ ਉਹਨਾਂ ਨੂੰ ਆਪਣੇ ਤੋਂ ਅੱਗੇ ਜਾਂਦਿਆਂ ਵੇਖੇਗਾ।
ਪਵਨ ਕੋ ਪਾਛੇ ਕਰ ਮਨ ਕੋ ਗਵਨ ਹਰ,
ਹਵਾ ਨੂੰ ਵੀ ਪਿੱਛੇ ਛੱਡ ਦੇਣ ਉਹ ਘੋੜੇ ਮਨ ਦੀ ਵੀ, ਹਾਲਾਂਕਿ ਮਨ ਬੜਾ ਤੇਜ ਹੈ, ਕਹਿੰਦੇ ਮਨ ਨੂੰ ਵੀ ਪਿੱਛੇ ਛੱਡ ਦੇਣ ਇੰਨਾ ਤੇਜ ਦੌੜਨ ਵਾਲੇ ਨੇ।
ਦੌੜ ਮੈਂ ਪਲਕ ਮਾਏ ਫੰਡ ਜਾਏ ਸੇਤ,
ਦੌੜ ਦੇ ਵਿੱਚ ਜਦੋਂ ਦੌੜਦੇ ਨੇ ਤੇ ਇੱਕ ਪਲਕ ਮਾਤਰ ਦੇ ਵਿੱਚ ਵੱਡੇ ਵੱਡੇ ਪੁਲਾਂ ਨੂੰ ਵੀ ਪਾਰ ਕਰ ਜਾਂਦੇ ਹਨ।
ਰਵੀ ਰਥ ਚੜਤ ਉੱਤਰ ਜਾਤੀਆਂ ਲੀਏ,
ਸੂਰਜ ਜਿਹੜਾ ਨਾ ਉਹਦੇ ਘੋੜੇ ਲੱਗੇ ਹੋਏ ਨੇ ਅੱਗੇ ਰੱਥ ਵਿੱਚ, ਉਹਦੇ ਕੋਲ ਇੱਕੋ ਇੱਕੋ ਜੋੜਾ ਹੈ ਘੋੜਿਆਂ ਦਾ, ਉਹ ਜਦੋਂ ਥੱਕ ਜਾਂਦੇ ਨੇ ਉੱਥੇ ਸ਼ਾਮ ਨੂੰ ਕਹਿੰਦੇ ਥੱਲੇ ਉੱਤਰ ਜਾਂਦਾ ਉਹ ਰੱਥ ਤੋਂ, ਉਹ ਵੀ ਵੇਖਦਾ ਵੀ ਮੇਰੇ ਕੋਲ ਇੱਕੋ ਇੱਕੋ ਇੱਕ ਘੋੜਾ ਹੈ ਜਿਹੜਾ ਮੇਰੇ ਰੱਥ ਦੇ ਅੱਗੇ ਲੱਗਾ ਹੋਇਆ।
ਮੇਰੇ ਕਹੇ ਅਨੇਕ ਸਾਜਨ ਸਮੇਤ,
ਮੇਰੇ ਕੋਲ ਤਾਂ ਇੱਕੋ ਹੀ ਜੋੜਾ ਹੈ ਘੋੜਿਆਂ ਦਾ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਤਾਂ ਅਨੇਕਾਂ ਹੀ ਘੋੜੇ ਨੇ, ਉਹ ਤਾਂ ਅਨੇਕਾਂ ਹੀ ਐਸੇ ਘੋੜਿਆਂ ਤੇ ਸਾਜਾਂ ਦੇ ਸਮੇਤ ਹਨ।
ਐਸੇ ਬਾਜ ਦੇਖੀਏ ਨਾ ਕਉ ਤੀਨ ਭਵਨ ਮੈਂ,
ਇਹੋ ਜੇ ਬਾਜ ਇਹੋ ਜੇ ਘੋੜੇ ਤਿੰਨਾਂ ਭਵਨਾਂ ਵਿੱਚ ਕਿਤੇ ਨਜ਼ਰ ਨਹੀਂ ਆਉਂਦੇ।
ਕਵੀ ਉਨਕੋ ਜੈਸੇ ਗੁਰੂ ਗੋਬਿੰਦ ਜੀ ਦੇਤੇ,
ਇਹੋ ਜੇ ਘੋੜੇ ਦਸਵੇਂ ਪਾਤਸ਼ਾਹ ਆਪਣੇ ਕਵੀਆਂ ਨੂੰ ਦਾਨ ਵਿੱਚ ਦੇ ਦਿੰਦੇ ਨੇ। ਇਹ ਉਹ ਘੋੜਿਆਂ ਦੀ ਉਪਮਾ ਹੋ ਰਹੀ ਜਿਹੜੇ ਕਵੀਆਂ ਨੂੰ ਦਾਨ ਚ ਦਿੱਤੇ ਨੇ। ਕਹਿੰਦੇ ਇਹੋ ਜਿਹੇ ਘੋੜੇ ਜਿਹੜੇ ਤਿੰਨਾਂ ਭਵਨਾਂ ਚ ਨੀ ਕਿਤੇ ਵੇਖੇ ਜਾਂਦੇ, ਉਹ ਮਹਾਰਾਜ ਜੀ ਆਪਣੇ ਕਵੀਆਂ ਨੂੰ ਦਾਨ ਵਜੋਂ ਦੇ ਦਿੰਦੇ ਹਨ।
ਸਵਈਆ ਹੋਰਨ ਕੋ ਨਰ ਸੂਰ ਮਿਲੇ ਬਰ,
ਜਦੋਂ ਲੜਦੇ ਨੇ ਉਸ ਵੇਲੇ ਜੰਗ ਦੇ ਮੈਦਾਨ ਵਿਚ ਹੂਰਾਂ ਨੂੰ ਸੂਰਮੇ ਮਿਲ ਜਾਂਦੇ ਹਨ।
64 ਜੋਗਣੀ ਸਹਿਨ ਅਗਾਏ,
64 ਜੋਗਣੀਆਂ ਜੰਗ ਦੇ ਮੈਦਾਨ ਵਿਚ ਰੱਜ ਜਾਂਦੀਆਂ ਹਨ।
ਦੇ ਅਸੀਸ ਸਭੇ ਮਿਲ ਜੰਬਕ,
ਸਾਰੇ ਕਹਿੰਦੇ ਮਿਲ ਕੇ ਅਸੀਸਾਂ ਦਿੰਦੇ ਨੇ, ਗਿੱਦੜ ਵੀ ਰੱਜ ਜਾਂਦੇ ਨੇ ਮਾਸ ਖਾ ਕੇ।
ਈਦਨ ਤੇਰਾ ਭੂਮ ਸੁਆਏ,
ਜਿਹੜੀਆਂ ਨੇ ਜੰਗ ਦੇ ਮੈਦਾਨ ਵਿਚ ਆ ਕੇ ਜੰਗ ਮੈਦਾਨ ਨੂੰ ਸੋਭਨੀਕ ਹੋਰ ਬਣਾਉਂਦੀਆਂ ਨੇ।
ਛਾਦ ਸੁਹਾਗ ਲਈਏ ਵਿਧਵਾ ਇੱਕ,
ਇਕਨਾਂ ਨੇ ਆਪਣੇ ਸੁਹਾਗ ਛੱਡ ਦਿੱਤੇ ਤੇ ਵਿਧਵਾਵਾਂ ਵਾਲੇ ਭੇਸ ਧਾਰਨ ਕਰ ਲਏ।
ਬੈਰਨ ਕੀਤੀ ਅਕੋ ਦੁਖਤਾਏ,
ਮੈਦਾਨ ਦੁਸ਼ਮਣਾਂ ਦੀਆਂ ਘਰ ਵਾਲੀਆਂ ਵਾਸਤੇ ਦੁਖਦਾਈ ਹੈ।
ਖਗ ਗਏ ਗੁਰੂ ਗੋਬਿੰਦ ਕਿਹਰ ਨਾਰਦ ਘਰ ਹੋਤ ਵਧਾਏ,
ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ਼ੇਰ ਵਾਂਗੂ ਹੱਥ ਵਿਚ ਤੇਗ ਧਾਰਨ ਕਰਦੇ ਨੇ ਤੇ ਉਧਰ ਨਾਰਦ ਮੁਨੀ ਦੇ ਘਰ ਦੇ ਵਿਚ ਵਧਾਈਆਂ ਵੱਜਣ ਲੱਗ ਪੈਂਦੀਆਂ ਹਨ।
ਆਵਤ ਨਾ ਤੀਰ ਤੀਰ ਮਾਨ ਨਾ ਕਮਾਨ ਕਰੇ,
ਮਹਾਰਾਜ ਜੀ ਤੇਗ ਫੜਦੇ ਨੇ ਉਦੋਂ ਕੋਈ ਤੀਰ ਮਹਾਰਾਜ ਜੀ ਦੇ ਨੇੜੇ ਨਹੀਂ ਆਉਂਦਾ, ਉਸ ਵੇਲੇ ਫਿਰ ਕੋਈ ਕਮਾਣ ਵਾਲਾ ਮਾਣ ਨਹੀਂ ਕਰਦਾ।
ਗੋਲਨ ਕੀ ਗੂੰਦ ਬੂੰਦ 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 ਮਨੋ ਮਾਰਿਆ,
ਗੋਲੀਆਂ ਦੀਆਂ ਜਿਹੜੀਆਂ ਕਹਿੰਦੇ ਬੂੰਦਾ ਬਾਂਦੀ ਏਦਾਂ ਲੱਗਦੀ ਹੈ ਜਿਵੇਂ ਮੀਂਹ ਪੈਂਦਾ, ਪਰ ਉਹ ਗੋਲੀਆਂ ਮਹਾਰਾਜ ਜੀ ਦੇ ਨੇੜੇ ਨਹੀਂ ਆਉਂਦੀਆਂ।
ਛੀਨ ਬਰ ਛੀਨ ਲੇ ਸੈਥੀ ਹੈ ਕੋ ਟਿਕ,
ਕਹਿੰਦੇ ਵੱਡੀਆਂ ਵੱਡੀਆਂ ਬਰਛੀਆਂ ਖੋਹ ਲਈਆਂ ਜਾਂਦੀਆਂ ਹਨ, ਸੈਥੀਆਂ ਖੋਹ ਲਈਆਂ ਜਾਂਦੀਆਂ ਹਨ।
ਕਟਵਾਲਨ ਕੇ ਵੀਰ ਅਤ ਬੈਠੀ ਬਰਦਾਰ,
ਜਿਹੜੇ ਕਟਾਰਾਂ ਫੜਨ ਵਾਲੇ ਨੇ ਉਹ ਕਟਾਰਾਂ ਆਪਣੇ ਹੱਥਾਂ ਵਿਚੋਂ ਗਵਾ ਬੈਠਦੇ ਹਨ।
ਛੁਰੀ ਨਾ ਛੋਤ ਗੁਰਜਨੂ ਕੀ ਗੁਰਜਨਾ,
ਛੁਰੀ ਨੀ ਛੂ ਸਕਦੀ ਮਹਾਰਾਜ ਜੀ ਤੱਕ ਆ ਕੇ, ਗੁਰਜਾਂ ਫੜਨ ਵਾਲਿਆਂ ਦੇ ਅੰਦਰ ਹੱਥਾਂ ਵਿਚੋਂ ਗੁਰਜਾਂ ਛੁੱਟ ਜਾਂਦੀਆਂ ਹਨ।
ਵਰਤ ਬਰਨ ਕੋ ਨਿਵਾਰਤ ਨਿਹਾਰ,
ਵੱਡੇ ਵੱਡੇ ਤਬਰ ਜਿਹੜੇ ਫੜੇ ਹੋਏ ਸ਼ਸਤਰ ਉਹ ਵੀ ਹੱਥਾਂ ਵਿਚੋਂ ਨਿਵਾਰ ਦਿੰਦੇ ਹਨ।
ਸੈਨ ਚਰੀ ਕਾਕੀਏ ਕਾਂ ਕੋ ਸੁਹਾ ਕੀ।
ਜਦੋਂ ਦੁਸ਼ਮਣਾਂ ਦੇ ਸੈਨਾ ਨੂੰ ਮਹਾਰਾਜ ਜੀ ਮਾਰਦੇ ਨੇ, ਫਿਰ ਕਿੱਥੋਂ ਤੱਕ ਵਰਣਨ ਕਰੀਏ ਕੀ ਕਹੀਏ।
ਗੁਰੂ ਗੋਬਿੰਦ ਕੇ ਕਰ ਐਸੀ ਬਾਕੀ ਤਲਵਾਰ ਹੈ।
ਮਹਾਰਾਜ ਜੀ ਦੀ ਤਲਵਾਰ ਚੱਲਦੀ ਹੈ, ਕਹਿੰਦੇ ਤਲਵਾਰ ਨਹੀਂ ਚੱਲਦੀ, ਮਾਨੋ ਬਾਰੀ ਚੱਲ ਜਾਂਦੀ। ਜੋ ਬਾਰੀ ਹੁੰਦੀ ਹੈ ਨਾ, ਝਾੜੂ ਫੇਰੀਏ ਤੇ ਸਾਰਾ ਕੂੜਾ ਕਰਕਟ ਇਕੱਠਾ ਹੋ ਜਾਂਦਾ, ਇੱਕ ਦੂਰ ਪਾਸੇ ਕਰ ਦੇਈਦਾ, ਸਫਾਈ ਕਰ ਦੇਈਦੀ ਹੈ। ਕਹਿੰਦੇ ਏਦਾਂ ਜਦੋਂ ਦਸਵੇਂ ਪਾਤਸ਼ਾਹ ਦੀ ਤੇਗ ਚੱਲਦੀ ਹੈ ਤੇ ਜੰਗ ਦੇ ਮੈਦਾਨ ਦੇ ਵਿੱਚ ਸਫਾਈ ਹੋ ਜਾਂਦੀ ਹੈ, ਦੁਸ਼ਮਣਾਂ ਦੇ ਸਿਰ ਕੱਟੇ ਜਾਂਦੇ ਨੇ। ਬੁਆਰੀ ਦੇ ਸਮਾਨ, ਸੂਹਣੀ ਦੇ ਸਮਾਨ ਮਹਾਰਾਜ ਜੀ ਦੀ ਤੇਗ ਜੰਗ ਦੇ ਮੈਦਾਨ ਵਿੱਚ ਚੱਲਦੀ ਹੈ। ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਦਾ ਹੋਰ ਸੁਜਸ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਗਰੀਬਨ ਵਾਗ ਸੱਚੇ ਪਾਤਸ਼ਾਹ ਦਾ ਪਾਵਨ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਨ